तो चित बंदे इम आई अब लीजे बचन पर तुए सद सिंगन दीवान लगाए कै बिचे आप खलुए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत सतगुरु गरीब नवाज पतत पावन भगत वछल धन धन श्री गुरु ग्रंथ साहिब जी महाराज जी के पवित्र चरणा च हाजरियां परके जिथे आप जी ने सतगुरु गरीब नवाज पातशाह जी महाराज जी के दर्शन परसे हन उथे नाल सतगुरां दी अमृतमई बाणी का कीर्तन सरवण किया है। गुरु पंथ का इतिहास गुरु खालसे पंथ का इतिहास सरवण करन लई आप जी गुरु चरणा विच जुड़ बैठे हो। यह पंथ दीआं कुरबानियां दे युग की कथा आरंभ हुई है। श्री गुरु पंथ प्रकाश अरदास दी उस पौड़ी उस बंद की व्याख्या है जिहड़ा बंद आपां रोज अरदास विच गुरु साहब दे चरणां च पढ़दे हां कि जिन्हां सिंघां सिंघणियां ने धर्म हेत सीस दित्ते बंद बंद कटाए खोपरियां लुआईयां तां नारियां नाल चराए गुरुद्वारियां दी सेवा लई कुरबानियां कीतियां धर्म नहीं हारिया तिनां समूह शहीदां मुरीदां दी कमाई दा ध्यान तरके खालसा जी बोलो जी वाहिगुरु। ये जिहड़ा बंद है अरदास दा इस अरदास दी व्याख्या है श्री गुरु पंथ प्रकाश। बाबा बंदा सिंह जी बहादुर दी कथा आरंभ हुई है। कलगीधर पातशाह जी महाराज जी को थापड़ा लैके पांच तीर लैके सतगुरु सच्चे पातशाह जी महाराज जी का उपदेश ग्रहण करके बाबा बंदा सिंह जी बहादुर ने नांदेड़ तो तख्त सचखंड श्री हजूर साहब तो चाला पाया है। नाल बाबा विनोद सिंह कान सिंह बाज सिंह राम सिंह वर्गे सिंह आए ने और इन्हां सिंघां दी अगवाई विच निशाना ते नगारियां दी अगवाई विच बाबा बंदा सिंह जी बहादुर पंजाब वल वधे ने कलगीधर पातशाह जी महाराज जी का हुक्म सुन के। रस्ते विच आउंदे सिंघां दे कोलों महाराज जी दे कौतक सुणदे ने दशमें पातशाह जी महाराज जी का इतिहास सुनते ने ते बाबा विनोद सिंह जी वर्गे सिंह गुरु पातशाह जी का पावन इतिहास बंदा सिंह बहादुर नूं सुनाउंदे ने। जदों साहिबजादियां दी शहीदी का प्रसंग सुनदा बंदा सिंह बहादुर कि किवें सतगुरां दे वड्डे सपुत्तर वड्डे साहिबजादे चमकौर दी गढ़ी विच शहीद होए ने ते छोटे साहिबजादियां नूं किवें सरहंद दीआं नीहां च चिणिया गया है शीरखोर बालकां नूं भी नहीं बख्शिया गया ते सुन सुन के बंदा सिंह बहादुर नूं होर रोह चढ़दा होर बीरस विच आउंदा इहदा चित करदा कि हुणे जावां सीधा सरहंद ते वजीदे पापी नूं जाके सोधा ला के मिट्टी च गर्क करदे आ। चलदा चलदा जदों बुंदेलखंड दे इलाके च पहुंचिया बंदा सिंह बहादुर इत्थे नेड़े एक नगर विच डेरा कीता मन विच ख्याल आया कि कलगीधर जी ने वचन कीता सी कि बंदा सिंह अगर कोई समस्या होवे कोई औखा समा होवे विपता दा समा होवे जां कोई कारज अटक जावे ते पांच सिंघां कोलों अरदास करामी वह कारज फतेह हो जाएगा वह समस्या दूर हो जाएगी। बाबा जी ने मन च विचार की कि कलगीधर दे बचन ने ਪਤਿਆ ਕੇ ਵੇਖ ਲਈਏ, ਭਰੋਸਾ ਤਾਂ ਹੈ ਸਤਿਗੁਰਾਂ ਦੇ ਉੱਤੇ, ਪਰ ਮਹਾਰਾਜ ਜੀ ਦੇ ਬਚਨ ਨਾਲੇ ਤਾਂ ਪਰਖ ਵਿੱਚ ਆ ਜਾਣਗੇ, ਨਾਲੇ ਹੁਣ ਸਮੱਸਿਆ ਹੈ ਕਿ ਸਿੰਘਾਂ ਦੇ ਕੋਲ ਲੰਗਰ ਪਾਣੀ ਵਾਸਤੇ ਰਸਤਾ ਬਸਤਾਂ ਨੇ ਖੁੱਟ ਗਈਆਂ, ਪ੍ਰਸ਼ਾਦੇ ਪਾਣੀ ਦਾ ਬੰਦੋਬਸਤ ਨਹੀਂ ਸੀ, ਮਾਇਆ ਖਤਮ ਹੋ ਗਈ ਹੈ, ਉਹਦਾ ਬੰਦੋਬਸਤ ਕਰਨ ਵਾਸਤੇ ਅਰਦਾਸ ਕਰਾਉਣੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਜਿਵੇਂ ਪੰਜ ਸਿੰਘਾਂ ਕੋਲ ਅਰਦਾਸ ਕਰਾਈ ਤੇ ਬਾਬਾ ਜੀ ਦਾ ਨਿਸ਼ਚਾ ਜੋ ਪਹਿਲਾਂ ਵੀ ਪੱਕਾ ਸੀ, ਇਸ ਅਰਦਾਸ ਤੋਂ ਬਾਅਦ ਹੋਰ ਜ਼ਿਆਦਾ ਪਰਪੱਕ ਹੋ ਗਿਆ। ਆਓ ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਪ ਦੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ਼੍ਰੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਹੇਰਾ ਤੋ ਚਿਤ ਬੰਦਾ ਇਮ ਆਈ ਅਬ ਲੀਜੈ ਬਚਨ ਪਰਤੋਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿੱਚ ਹੁਣ ਇਸ ਤਰ੍ਹਾਂ ਖਿਆਲ ਆਇਆ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਬਚਨ ਕੀਤੇ ਸਨ ਕਿ ਜੇ ਕਿਸੇ ਕਾਰਜ ਦੀ ਪੂਰਤੀ ਕਰਨੀ ਆ ਤੇ ਪੰਜ ਸਿੰਘਾਂ ਦੇ ਕੋਲੋਂ ਅਰਦਾਸ ਕਰਵਾਈ, ਹੁਣ ਮਹਾਰਾਜ ਜੀ ਦੇ ਬਚਨ ਅਜਮਾ ਕੇ ਵੇਖੀਏ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਕਿੰਨੇ ਸਾਰਥਕ ਤੇ ਫਲੀ ਭੂਤ ਹੁੰਦੇ ਹਨ।
ਸਦ ਸਿੰਘਨ ਦੀਵਾਨ ਲਗਾਏ ਕੈ ਵਿੱਚੇ ਆਪ ਖਲੋਏ।
ਬਾਬਾ ਬੰਦਾ ਸਿੰਘ ਜੀ ਨੇ ਉਸ ਵਕਤ ਸਿੰਘਾਂ ਦਾ ਦੀਵਾਨ ਸਜਾਇਆ, ਖਾਲਸੇ ਦਾ ਦੀਵਾਨ ਸਜਾਇਆ, ਜਿਹੜੇ ਸਿੰਘ ਨਾਲ ਆਏ ਸਨ ਸ੍ਰੀ ਹਜ਼ੂਰ ਸਾਹਿਬ ਤੋਂ, ਰਸਤੇ ਵਿੱਚੋਂ ਵੀ ਕਈ ਸਿੰਘ ਨਾਲ ਰਲ ਗਏ ਸਨ, ਉਹਨਾਂ ਸਾਰੇ ਸਿੰਘਾਂ ਦਾ ਦੀਵਾਨ ਸਜਾਇਆ। ਸਾਰੇ ਸਿੰਘਾਂ ਦੇ ਦੀਵਾਨ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਵੀ ਬੈਠੇ ਨੇ, ਪੰਜ ਭੁਜੰਗੀ ਸਿੰਘ ਜਿਹੜੇ ਤਿਆਰ ਬਰ ਤਿਆਰ ਨੇ, ਪੰਜ ਤਿਆਰ ਬਰ ਤਿਆਰ ਅੰਮ੍ਰਿਤਧਾਰੀ ਸਿੰਘ ਰਹਿਤ ਬਹਿਤ ਦੇ ਧਾਰਨੀ, ਉਹਨਾਂ ਪੰਜਾਂ ਸਿੱਖਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਚਰਨਾਂ ਵਿੱਚ ਅਰਦਾਸ ਕਰੋ। ਉਹਨਾਂ ਪੰਜਾਂ ਸਿੰਘਾਂ ਵਿੱਚ ਆਪ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਖਲੋਤੇ ਹਨ।
ਜੋ ਪਏ ਸਤਿਗੁਰ ਬਚਨ ਲਈਐ ਪਰਤਾਏ, ਸਿੱਖ ਪੰਜ ਤਿੰਨ ਲਏ ਬੁਲਾਏ।
ਸਤਿਗੁਰੂ ਜੀ ਦੇ ਬਚਨ ਅਜਮਾ ਕੇ ਵੇਖ ਲਈਏ, ਪਤਿਆ ਕੇ ਵੇਖ ਲਈਏ, ਇਹ ਸੋਚ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਪੰਜ ਤਿਆਰ ਬਰ ਤਿਆਰ ਸਿੰਘ ਬੁਲਾਏ ਨੇ, ਜਿਹੜੇ ਬਾਣੀ ਤੇ ਬਾਣੇ ਦੇ ਦੋਨਾਂ ਦੇ ਧਾਰਨੀ ਨੇ, ਜਿਹਨਾਂ ਦੇ ਕੋਲ ਬਾਣੀ ਵੀ ਹੈ ਤੇ ਬਾਣਾ ਵੀ ਹੈ, ਦੋਵੇਂ ਚੀਜ਼ਾਂ ਨੇ ਖਾਲਸਾ ਜੀ। ਜੇ ਦੋਨਾਂ ਚੋਂ ਇੱਕ ਵੀ ਘੱਟ ਹੋਵੇ ਤੇ ਗੱਲ ਨਹੀਂ ਬਣਦੀ, ਬਾਣੀ ਤੇ ਬਾਣਾ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਜਿਵੇਂ ਪੰਛੀ ਦੇ ਦੋ ਖੰਭ ਹੁੰਦੇ ਨੇ, ਉਹਨਾਂ ਦੋ ਖੰਭਾਂ ਦੇ ਨਾਲ ਉਹ ਪੰਛੀ ਆਕਾਸ਼ ਵਿੱਚ ਉਡਾਰੀ ਮਾਰਦਾ, ਇਸੇ ਤਰ੍ਹਾਂ ਗੁਰੂ ਕੇ ਸਿੱਖ ਰੂਪੀ ਪੰਛੀ ਦੇ ਵੀ ਦੋ ਖੰਭ ਨੇ, ਇੱਕ ਬਾਣੀ ਤੇ ਦੂਸਰਾ ਬਾਣਾ। ਬਾਣਾ ਸਾਡਾ ਬਾਹਰ ਦਾ ਕੇਸਾ ਧਾਰੀ ਹੋਣਾ, ਪੰਜ ਕੱਕਿਆਂ ਦੇ ਧਾਰਨੀ ਹੋਣਾ, ਤਿਆਰ ਬਰ ਤਿਆਰ ਹੋਣਾ, ਇਹ ਬਾਹਰ ਦਾ ਹੈ, ਤੇ ਬਾਣੀ ਜਿਹੜੀ ਸਾਡੇ ਅੰਦਰ ਵਰਤਦੀ ਹੈ, ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਤੋ ਜਿਹੜੇ ਬਾਣੀ ਤੇ ਬਾਣੇ ਦੇ ਧਾਰਨੀ ਪੰਜ ਸਿੰਘ ਸਨ, ਰਹਿਤ ਬਹਿਤ ਦੇ ਧਾਰਨੀ, ਜਿਨ੍ਹਾਂ ਦੀ ਰਹਿਤ ਦੇ ਵਿੱਚ ਕੋਈ ਢਿੱਲ ਮੱਠ ਨਹੀਂ ਸੀ, ਖਾਲਸਾ ਜੀ ਰਹਿਤ ਵਿੱਚ ਜਿਨ੍ਹਾਂ ਦੇ ਢਿੱਲ ਮੱਠ ਹੋਵੇ ਤਾਂ ਵੀ ਗੱਲ ਨਹੀਂ ਬਣਦੀ, ਰਹਿਤ ਵੀ ਜਿਹੜੀ ਪੂਰੀ ਹੋਵੇ, ਜਿਹੜੇ ਨਿਤਨੇਮੀ ਹੋਣ, ਬਾਣੀ ਪੜ੍ਹਨ ਵਾਲੇ ਹੋਣ, ਰਹਿਣੀ ਬਹਿਣੀ ਦੇ ਧਾਰਨੀ ਹੋਣ, ਕਥਨੀ ਕਰਨੀ ਦੇ ਸੂਰੇ ਹੋਣ, ਇਹੋ ਜਿਹੜੇ ਪੰਜ ਸਿੰਘ ਨੇ ਉਹ ਬਾਬਾ ਬੰਦਾ ਸਿੰਘ ਜੀ ਨੇ ਬੁਲਾਏ ਹਨ।
ਹੱਥ ਜੋੜ ਵਿੱਚ ਆਪ ਖਲੋਏ।
ਪੰਜ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਅਰਦਾਸਾ ਕਰੋ ਗੁਰੂ ਕਲਗੀਧਰ ਦੇ ਚਰਨਾਂ ਵਿੱਚ, ਅਰਦਾਸਾ ਸੋਧੋ। ਔਰ ਉਹਨਾਂ ਪੰਜਾਂ ਸਿੰਘਾਂ ਦੇ ਨਾਲ ਬਾਬਾ ਬੰਦਾ ਸਿੰਘ ਜੀ ਬਹਾਦਰ ਆਪ ਵੀ ਖਲੋਤੇ ਹਨ।
ਸਰਬੱਤ ਖਾਲਸੇ ਇੱਕ ਮਨ ਹੋਇਓ।
ਹੋਰ ਵੀ ਜਿੰਨੇ ਸਿੰਘ ਸਨ ਉਹ ਵੀ ਸਾਰੇ ਅਰਦਾਸ ਵਿੱਚ ਖਲੋਤੇ ਨੇ, ਸਰਬੱਤਰ ਖਾਲਸਾ ਜਿੰਨੇ ਸਿੰਘ ਨੇ ਉਹ ਸਾਰੇ ਇਸ ਅਰਦਾਸ ਵਿੱਚ ਸ਼ਾਮਿਲ ਹੋਏ ਹਨ।
ਨਹੀਂ ਖਰਚੇ ਅਬ ਹਮਰੇ ਪਾਸ, ਆਵੇ ਖਰਚਿਓ ਕਰੀ ਅਰਦਾਸ।
ਪੰਜ ਸਿੰਘਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਜੀ ਇਸ ਵੇਲੇ ਸਾਡੇ ਕੋਲ ਖਰਚਾ ਨਹੀਂ ਹੈ, ਸਫ਼ਰ ਕਰ ਰਹੇ ਹਾਂ ਤੇ ਸਫ਼ਰ ਦੇ ਦੌਰਾਨ ਸਿੰਘਾਂ ਦੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਵਾਸਤੇ ਮਾਇਆ ਚਾਹੀਦੀ ਹੈ, ਹਰ ਇੱਕ ਚੀਜ਼ ਰਸਤੇ 'ਚ ਮੁੱਲ ਖਰੀਦਣੀ ਪੈਂਦੀ ਹੈ, ਉਹਦੇ ਵਾਸਤੇ ਰੁਪਈਏ ਪੈਸੇ ਚਾਹੀਦੇ ਨੇ। ਇਸ ਵੇਲੇ ਜਿਹੜਾ ਖਰਚ ਹੈ ਉਹ ਸਿੰਘਾਂ ਕੋਲ ਮਸਤਾਨਾ ਹੋ ਗਿਆ। ਸਿੰਘ ਇਹ ਨਹੀਂ ਕਹਿੰਦੇ ਕਿ ਸਾਡੇ ਕੋਲ ਖਰਚ ਮੁੱਕ ਗਿਆ, ਸਿੰਘਾਂ ਦੇ ਬੋਲਿਆਂ ਵਿੱਚ ਕਹਿੰਦੇ ਖਰਚ ਮਸਤਾਨਾ ਹੋ ਗਿਆ, ਮਸਤ ਹੋ ਗਿਆ। ਜੇ ਲੰਗਰ ਵੀ ਸਮਾਪਤ ਹੋ ਜਾਏ ਤੇ ਇਹ ਨਹੀਂ ਕਹਿੰਦੇ ਖਤਮ ਹੋ ਗਿਆ, ਕਹਿੰਦੇ ਲੰਗਰ ਮਸਤ ਹੋ ਗਿਆ। ਮਹਾਰਾਜ ਜੀ ਸਿੰਘਾਂ ਕੋਲ ਜਿਹੜਾ ਖਰਚਾ ਹੈ ਉਹ ਮਸਤ ਹੋ ਗਿਆ, ਆਪ ਜੀ ਕਿਰਪਾ ਕਰੋ, ਦਇਆ ਕਰੋ ਤਾਂ ਜੋ ਸਾਡੇ ਕੋਲ ਖਰਚਾ ਆ ਜਾਵੇ।
ਆਏ ਲੁਬਾਣੇ ਲੱਗ ਗਈ ਲਾਰ।
ਖਾਲਸਾ ਜੀ ਅਰਦਾਸ ਕਰਕੇ ਸਿੰਘ ਹਟੇ ਨੇ, ਉਸੇ ਦਿਨ ਅਰਦਾਸ ਦੀ ਕਲਾ ਵਰਤੀ। ਅਰਦਾਸ ਵਿੱਚ ਖਾਲਸਾ ਜੀ ਬੜੀ ਵੱਡੀ ਭਾਰੀ ਕਲਾ ਹੈ, ਅਰਦਾਸ ਵਿੱਚ ਅਸੰਭਵ ਵੀ ਸੰਭਵ ਹੋ ਜਾਂਦਾ। ਆਖੋ ਸਤਨਾਮ ਸ੍ਰੀ ਹਰਿ। ਅਰਦਾਸ ਕੀਤਿਆਂ ਅਸੰਭਵ ਵੀ ਸੰਭਵ ਹੋ ਜਾਂਦਾ, ਜਿਹੜਾ ਕੰਮ ਦੁਨੀਆਂ ਦੇ ਕਾਗਜ਼ਾਂ ਵਿੱਚ ਅਸੰਭਵ ਹੁੰਦਾ ਨਾ ਵੀ ਇਹ ਨਹੀਂ ਹੋ ਸਕਦਾ, ਸਤਿਗੁਰਾਂ ਦੇ ਚਰਨਾਂ ਤੇ ਭਰੋਸਾ ਰੱਖ ਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਉਸ ਅਰਦਾਸ ਦੁਆਰਾ ਉਹ ਅਸੰਭਵ ਵੀ ਸੰਭਵ ਹੋ ਜਾਂਦਾ। ਅਰਦਾਸ ਕੀਤਿਆਂ ਮੂਕ ਬੋਲ ਪੈਂਦੇ ਨੇ, ਗੂੰਗੇ ਬੋਲ ਪੈਂਦੇ ਨੇ, ਅਰਦਾਸ ਕੀਤਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਤੱਕ ਵੀ ਠੀਕ ਹੋ ਜਾਂਦੀਆਂ। ਕਲਾ ਹੈ ਸਤਿਗੁਰਾਂ ਦੀ ਵਰਤਦੀ ਹੈ। ਤੂੰ ਇਸ ਪ੍ਰਕਾਰ ਨਾਲ ਅਰਦਾਸ ਕੀਤੀ ਜਦੋਂ ਪੰਜਾਂ ਸਿੰਘਾਂ ਨੇ, ਉਸੇ ਦਿਨ ਇੱਕ ਲੁਬਾਣਾ ਸਿੱਖ, ਖਾਲਸਾ ਜੀ ਜਿਹੜੇ ਲੁਬਾਣੇ ਸਨ ਇਹ ਪਹਿਲਾਂ ਢੋਆ ਢੁਆਈ ਦਾ ਕੰਮ ਕਰਦੇ ਸੀ, ਟਰਾਂਸਪੋਰਟ ਦਾ ਕੰਮ ਹੁੰਦਾ ਸੀ ਇਹਨਾਂ ਕੋਲ, ਲੁਬਾਣਿਆਂ ਕੋਲ, ਵਣਜਾਰਿਆਂ ਕੋਲ। ਇਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਗੱਡੇ ਰੱਖੇ ਹੁੰਦੇ ਸੀ, ਉਹਨਾਂ ਗੱਡਿਆਂ 'ਤੇ ਸਮਾਨ ਢੋਂਦੇ ਸਨ। ਉਸੇ ਇਲਾਕੇ ਦੇ ਵਿੱਚੋਂ ਜਿੱਥੇ ਬੁੰਦੇਲਖੰਡ ਦੇ ਇਲਾਕੇ 'ਚ ਬਾਬਾ ਬੰਦਾ ਸਿੰਘ ਜੀ ਉਤਰੇ ਹੋਏ ਸਨ, ਸਿੰਘਾਂ ਸਮੇਤ ਅਰਦਾਸ ਕੀਤੀ ਹੈ, ਉੱਥੋਂ ਹੀ ਕਿਤੇ ਉਹ ਲੁਬਾਣਾ ਸਿੱਖ ਲੰਘ ਰਿਹਾ ਸੀ, ਸ਼ਾਹੂਕਾਰ ਸੀ, ਉਹਨੇ ਦਸਵੰਧ ਦੀ ਮਾਇਆ ਆਪਣੇ ਕੋਲ ਇਕੱਠੀ ਕੀਤੀ ਹੋਈ ਸੀ। ਉਹਨੂੰ ਜਦੋਂ ਪਤਾ ਲੱਗਾ ਵੀ ਇੱਥੇ ਗੁਰੂ ਸਾਹਿਬ ਜੀ ਦਾ ਖਾਲਸਾ ਪੰਥ ਬਾਬਾ ਬੰਦਾ ਸਿੰਘ ਜੀ ਬਹਾਦਰ ਸਮੇਤ ਉਤਰਿਆ ਹੋਇਆ, ਤਾਂ ਉਹ ਲੁਬਾਣਾ ਸਿੱਖ ਚੱਲ ਕੇ ਬਾਬਾ ਜੀ ਦੇ ਕੋਲ, ਸਿੰਘਾਂ ਦੇ ਕੋਲ ਪਹੁੰਚਿਆ।
ਦਇਓ ਦਸਵੰਧ ਉਹਨ ਕਈ ਹਜ਼ਾਰ,
ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਉਹਦੇ ਕੋਲ ਦਸਵੰਧ ਦੀ ਮਾਇਆ ਸੀ, ਕਿਉਂਕਿ ਗੁਰੂ ਕਾ ਸਿੱਖ ਗੁਰੂ ਦਾ ਦਸਵੰਧ, ਗੁਰੂ ਕੀ ਦਸਵੇਂ ਹਿੱਸੇ ਦੀ ਜਿਹੜੀ ਮਾਇਆ ਗੁਰੂ ਨਿਮਿਤ ਕੱਢਦਾ ਤੇ ਅੱਗੇ ਕਲਗੀਧਰ ਦੇ ਚਰਨਾਂ 'ਚ ਭੇਟ ਕਰਦਾ ਸੀ, ਦਸਮੇਸ਼ ਪਾਤਸ਼ਾਹ ਜੀ ਮਹਾਰਾਜ ਜੀ ਦੱਖਣ ਦਿਸ਼ਾ ਵਿੱਚ ਨੇ, ਇਸ ਕਰਕੇ ਇਹਨੇ ਆਖਿਆ ਵੀ ਖਾਲਸਾ ਵੀ ਸਤਿਗੁਰਾਂ ਦਾ ਰੂਪ ਹੈ, ਪੰਥ ਵੀ ਗੁਰੂ ਪਾਤਸ਼ਾਹ ਦਾ ਰੂਪ ਹੈ, ਸਤਿਗੁਰਾਂ ਦੇ ਸਿੰਘ ਵੀ ਗੁਰੂ ਪਾਤਸ਼ਾਹ ਦਾ ਹੀ ਰੂਪ ਨੇ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਕਈ ਹਜ਼ਾਰ ਰੁਪਈਆ ਜਿਹੜਾ ਦਸਵੰਧ ਦੀ ਮਾਇਆ ਇਸ ਲੁਬਾਣੇ ਸਿੱਖ ਨੇ ਆਪਣੇ ਕੋਲ ਇਕੱਠੀ ਕੀਤੀ ਹੋਈ ਸੀ ਉਹ ਲਿਆ ਕੇ ਭੇਟਾ ਕੀਤੀ ਹੈ।
ਸੋ ਬੰਦੇ ਆਏ ਅੱਗੇ ਧਰਿਓ,
ਜਿੰਨੀ ਮਾਇਆ ਸੀ ਦਸਵੰਧ ਦੀ ਦਸਵੇਂ ਹਿੱਸੇ ਦੀ, ਦਸਵੰਧ ਦਾ ਮਤਲਬ ਹੈ ਵੀ ਜੇ ਸੌ ਕਮਾਇਆ ਤੇ ਦਸ ਰੁਪਈਏ ਗੁਰੂ ਦੇ ਨੇ, ਹਜ਼ਾਰ ਕਮਾਇਆ ਤੇ ਸੌ ਰੁਪਇਆ ਗੁਰੂ ਪਾਤਸ਼ਾਹ ਦਾ ਹੈ, ਦਸ ਹਜ਼ਾਰ ਕਮਾਇਆ ਤੇ ਹਜ਼ਾਰ ਰੁਪਈਆ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਨਾ ਹੈ, ਇੱਕ ਲੱਖ ਰੁਪਈਆ ਕਮਾਇਆ ਤੇ ਉਹਦੇ ਵਿੱਚੋਂ ਦਸ ਹਜ਼ਾਰ ਰੁਪਈਆ ਸਤਿਗੁਰਾਂ ਦੇ ਚਰਨਾਂ 'ਚ ਭੇਟ ਕਰਨਾ, ਤੇ ਜੇ ਇਸੇ ਤਰ੍ਹਾਂ ਦਸਵਾਂ ਹਿੱਸਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਪਣ ਕਰਨਾ ਇਹ ਗੁਰਸਿੱਖ ਦਾ ਕਰਤੱਵ ਹੈ, ਔਰ ਉਹ ਦਸਵੇਂ ਹਿੱਸੇ ਨੂੰ ਯੋਗ ਸਥਾਨ ਤੇ ਵਰਤਣਾ, ਭਲੇ ਸਥਾਨ ਤੇ ਵਰਤਣਾ, ਉਹ ਪੰਥ ਦੇ ਚਰਨਾਂ ਵਿੱਚ ਭੇਟ ਕਰਨਾ, ਖਾਲਸੇ ਦੇ ਚਰਨਾਂ ਵਿੱਚ ਭੇਟ ਕਰਨਾ, ਇਹ ਹਰ ਇੱਕ ਸਿੱਖ ਦਾ ਫਰਜ਼ ਹੈ। ਤੋ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੋਲ ਇਸ ਲੁਬਾਣੇ ਸਿੱਖ ਨੇ ਉਹ ਦਸਵੰਧ ਦੀ ਜਿੰਨੀ ਮਾਇਆ ਸੀ ਲਿਆ ਕੇ ਭੇਟ ਕੀਤੀ ਹੈ।
ਕਰਾਏ ਅਰਦਾਸ ਬੰਦਾ ਹੱਥ ਫੜਿਓ,
ਔਰ ਅਰਦਾਸ ਕੀਤੀ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸ ਲੁਬਾਣੇ ਸਿੱਖ ਦਾ ਬੜਾ ਸਤਿਕਾਰ ਕੀਤਾ, ਇਹਦਾ ਹੱਥ ਫੜਿਆ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਕੀਤੀ ਹੋਈ ਅਰਦਾਸ ਦੇ ਨਾਲ ਹੋਰ ਭਰੋਸਾ ਵੱਧ ਗਿਆ कि कलगीधर जी ने जिवें कहा सी कि जदों कोई काम अटक जावे अरदास करी पंजा सिंघां दे कोलों अरदास करवाई वह कार्ज फतेह हो जाएगा। तो वाकई वह कार्ज फतेह होया, माया मस्तानी हुई सी, पंज सिंघां ने अरदास कीती आ ते उसे वक्त माया हाजिर हो गई। लुबाणा सिख पता नहीं किवें गुरु कलगीधर पातशाह दा भेजिया सानू लभदा इत्थे आ पहुंचिया। तो बाबा बंदा सिंह जी बहादुर दे मन दा जिहड़ा निश्चा सी होर ज्यादा परिपक्व हो गया।
बंदे बद्दी खालसे प्रीत,
हुण इधर खालसे प्रति बंदा सिंह बहादुर दे मन च होर ज्यादा प्रीत वध गई कि यह वह खालसा पंथ है जिस खालसे पंथ की कही हुई गल गुरु कलगीधर जी नहीं मोड़ते। जे खालसे ने अरदास कीती ते सतगुरां ने उस वेले अरदास प्रवान कीती है, एदा बाबा बंदा सिंह जी बहादुर दे मन विच खालसे पंथ प्रति होर ज्यादा प्रीत ते सत्कार वध गया।
निश्चय भयो बंदा मदचीत,
बाबा बंदा सिंह जी दे मन दे अंदर पूर्ण तौर ते पक्का निश्चा बन गया, पूर्ण तौर ते परपक भरोसा बन गया गुरु दे चरणा ते अरदास दा।
बंदा खालसे दीवान लगावे,
इस तरह समा बीतिया चलदे आ रहे ने वधदे आ रहे ने। तो बाबा बंदा सिंह जी जिथे जांदे ने खालसे दा दीवान सजाउंदे हन।
अकाल उस्त तवार चंडी पड़ावे,
जदों दीवान सजदा है ते दीवान विच दसवें पातशाह दी बाणी पढ़ी जांदी है, वीर असी बाणी सिंह पढ़ पढ़ के बाबा बंदा सिंह जी बहादुर नूं सुणाउंदे ने, श्री अकाल उस्तत साहब दा पाठ सुणाउंदे ने, चंडी दी वार दा पाठ सुणाउंदे ने, चंडी चरित्र पहला, चंडी चरित्र दूजा, ज्ञान प्रबोध, चौबीस अवतार, एदा कलकी अवतार आदि के जिन्नियां बाणियां ने दसवें पातशाह दियां, फिर आदि श्री गुरु ग्रंथ साहब दियां बाणियां, जप जी साहब, सुखमणी साहब, आसा जी दी वार, होर बेअंत बाणियां जिहड़ियां ने उह सिंह पढ़दे ने दीवान विच। ते बाबा बंदा सिंह जी बहादुर बड़े प्यार नाल, बड़े अदब ते सत्कार नाल सतगुरां दी बाणी सरवण करदे हन।
अकाल अकाल का जप जपावा,
और हर वेले खालसे दा जदों दीवान सजदा है ते खालसे दे दीवान दे विच इह जकारा गजाया जांदा है, अकाल अकाल सत श्री अकाल। निहंग सिंघां दे पंथां दलां पंथां दे विच इह मर्यादा है हुण भी पंथ दी, इह खालसे पंथ दी। आम करके कह दिंदे ने जी इह जकारा है, इह जकारा भी है, इह खालसे दा बोला भी है। ते खालसे दी रसना ते हर वेले अकाल ही अकाल हुंदा है, अकाल ही अकाल सत श्री अकाल। तुसीं किसी भी निहंग सिंह नूं वेखोगे, जे कोई निहंग सिंह जांदा होवे ते उहनूं आवाज किवें मारदे ने, इह नहीं कहिंदे ओए इहदा ओए कह के आवाज नहीं मारदे, अकाल उच्ची जी बोलणगे। जिहड़ा दूसरा निहंग सिंह आ उह सुण के उस वेले समझ आंदा वी पिछे कोई सददा है, जदों पिछां वेखदा भी कोई जान पछाण वाला सिंह है ते अगों भी कह दिंदा अकाल अकाल ही अकाल। इसे करके ते खालसे नूं अकाली कहिंदे ने, अकाली क्योंकि अकाल अकाल दा जाप जपण करके ही अकाली बने ने। तो अकाल दा जाप जपदे ने सत श्री अकाल, गुरबारे अकाल दा जाप जपदे ते जपाउंदे हन।
वाहे गुरु सदा मुक गावै,
हर वेले वाहिगुरु वाहिगुरु अपने मुखों सिंह भी गाउंदे ने, ते बाबा बंदा सिंह जी बहादुर भी अपने मुखों वाहिगुरु 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 दा जाप जपदे, वाहिगुरु गुरमंत्र दा जाप जपदे हन।
सुहेरा बंदा पंजाबै को चिड़ियो लेओ खालसो साथ,
कहिंदे बाबा बंदा सिंह जी बहादुर इस तरह पंजाब नूं चढ़ के आए ने, खालसा अपने नाल लिया, सिंघां नूं अपने नाल लिया होया है।
लैन बैर गुर सुतन सुन आते कै सिख मात,
पंजाब विच सिंघां नूं जिन्हां जिन्हां नूं खबर मिलदी है कि बंदा आया है गुरु कलगीधर दा भेजिया, ਤੇ ਬਹੁਤ ਸਾਰੇ ਸਿੰਘਾਂ ਦੇ ਜਿਨ੍ਹਾਂ ਦੇ ਅੰਦਰ ਰੋਹ ਸੀ, ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਦਾ ਚਾਉ ਸੀ ਕਿ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ, ਉਹ ਸਿੰਘ ਜਾ ਜਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਜਾ ਰਲਦੇ ਨੇ। ਮਨ ਵਿੱਚ ਰੋਸ ਹੈ ਸਿੰਘਾਂ ਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਵਜੀਦੇ ਪਾਪੀ ਨੇ, ਇਸ ਪਾਪੀ ਨੂੰ ਦੰਡ ਦੇਣਾ, ਪਾਪੀ ਨੂੰ ਸਜ਼ਾ ਦੇਣੀ, ਸਰਹੰਦ ਨੂੰ ਉਜਾੜਨਾ ਹੈ, ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਏਦਾਂ ਭਾਰੀ ਰੋਸ ਸਹਿਤ, ਵੀਰ ਰਸ ਸਹਿਤ ਬਹੁਤ ਸਾਰੇ ਸਿੰਘ ਚੱਲ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆ ਮਿਲਦੇ ਹਨ।
ਜੇ ਬੰਦਾ ਆਨ ਪਲਕ ਖਲੂਵੇ,
ਜਿੱਥੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਆ ਕੇ ਭਾਵੇਂ ਥੋੜੇ ਸਮੇਂ ਵਾਸਤੇ ਝਟਕ ਜਾਂ ਪਲਕ ਵਾਸਤੇ ਖਲੋਂਦੇ ਨੇ,
ਰਿੱਧ ਆਨ ਹੋਆ ਸਿੱਕਨ ਢੂਵੇ,
ਔਰ ਕਹਿੰਦੇ ਅਨੇਕਾਂ ਰਿੱਧੀਆਂ ਸਿੱਧੀਆਂ ਉੱਥੇ ਹਾਜ਼ਰ ਹੋ ਜਾਂਦੀਆਂ ਨੇ, ਅਨੇਕਾਂ ਸ਼ਕਤੀਆਂ ਉੱਥੇ ਹਾਜ਼ਰ ਹੋ ਜਾਂਦੀਆਂ ਨੇ, ਬੇਅੰਤ ਗੁਰੂ ਕੇ ਸਿੱਖ ਉੱਥੇ ਆਣ ਪਹੁੰਚਦੇ ਹਨ।
ਜੋ ਵੀਰ ਬੰਦਾ ਥੇ ਪਾਸ ਆਵੇ ਸਿੱਕਨ ਸੁਣ ਅਰਦਾਸ,
ਸਤਿਗੁਰਾਂ ਨੇ ਪੰਜ ਤੀਰ ਦਿੱਤੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ, ਨਾ ਪੰਜਾਂ ਤੀਰਾਂ ਨਾਲ ਪੰਜ ਵੀਰ ਨੇ। ਜਦੋਂ ਗੁਰੂ ਕੇ ਸਿੱਖ ਕੋਈ ਅਰਦਾਸ ਕਰਦੇ ਨੇ ਤੇ ਕਹਿੰਦੇ ਉਸ ਅਰਦਾਸ ਦੇ ਨਾਲ ਉਹ ਜਿੰਨੀਆਂ ਸ਼ਕਤੀਆਂ ਨੇ ਉਸੇ ਵਕਤ ਗੁਰੂ ਖਾਲਸੇ ਪੰਥ ਵਿੱਚ ਵਰਤਦੀਆਂ ਹਨ।
ਯੋ ਕਰ ਬੰਦਾ ਭਈ ਪ੍ਰਤੀਤ,
ਜਦੋਂ ਸਿੰਘ ਅਰਦਾਸ ਕਰਦੇ ਨੇ ਕਿਸੇ ਵੀ ਕੰਮ ਵਾਸਤੇ ਅਰਦਾਸ ਕਰਦੇ ਨੇ ਤੇ ਉਹ ਕੰਮ ਉਸੇ ਵੇਲੇ ਪੂਰਾ ਹੋ ਜਾਂਦਾ। ਜਦੋਂ ਵੀ ਕੋਈ ਕਾਰਜ ਅਟਕ ਜਾਂਦਾ ਬਾਬਾ ਬੰਦਾ ਸਿੰਘ ਜੀ ਅਰਦਾਸ ਕਰਾਉਂਦੇ ਨੇ। ਸਿੱਖ ਦੇ ਮਨ ਵਿੱਚ ਖਾਲਸਾ ਜੀ ਅਰਦਾਸ ਤੇ ਤਾਂ ਭਰੋਸਾ ਹੈ ਵੀ ਜਦੋਂ ਕੁਝ ਵੀ ਨਾ ਸੁੱਝੇ, ਵੇਖੇ ਵੀ ਅੱਗੇ ਖੂਹ ਹੈ ਤੇ ਪਿੱਛੇ ਖਾਈ ਹੈ, ਰਸਤਾ ਹੀ ਨਾ ਸੁੱਝੇ ਵੀ ਹੁਣ ਕਿੱਧਰ ਜਾਵਾਂ ਕੀ ਕਰਾਂ, ਉਦੋਂ ਫਿਰ ਸਿੱਖ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਮਹਾਰਾਜ ਕਿਰਪਾ ਕਰਕੇ ਤੁਸੀਂ ਰਸਤਾ ਵਿਖਾਓ, ਤੁਸੀਂ ਸੋਝੀ ਬਖਸ਼ੋ। ਤੋ ਜਦੋਂ ਸਿੰਘ ਅਰਦਾਸ ਕਰਦੇ ਨੇ ਜਿੰਨੀਆਂ ਸ਼ਕਤੀਆਂ ਨੇ ਪੰਥ ਵਿੱਚ ਹੀ, ਮਹਾਰਾਜ ਗੁਰੂ ਕਲਗੀਧਰ ਨੇ ਕਿਹਾ ਸੀ ਨਾ, ਬੰਦੇ ਬਹਾਦਰ ਨੇ ਕਿਹਾ ਮਹਾਰਾਜ ਮੈਨੂੰ ਵੀ ਕੋਈ ਸ਼ਕਤੀ ਬਖਸ਼ੋ। ਮਹਾਰਾਜ ਜੀ ਕਹਿੰਦੇ ਪੰਥ ਨੂੰ ਸ਼ਕਤੀਆਂ ਦੇ ਦਿੱਤੀਆਂ ਮੈਂ ਸਾਰੀਆਂ, ਤੇ ਪੰਥ ਵਿੱਚ ਤੂੰ ਵੀ ਆ ਰਲਿਆ ਤੇ ਤੇਰਾ ਵਰਤਾਰਾ ਵੀ ਪੰਥ ਵਿੱਚ ਤੈਨੂੰ ਮਿਲ ਜਾਏਗਾ, ਜਿਹੜਾ ਤੇਰੇ ਵੰਡੇ ਆਵੇਗਾ ਉਹ ਤੈਨੂੰ ਵੀ ਮਿਲ ਜਾਏਗਾ। ਉਹ ਜਿੰਨੀਆਂ ਕਲਾਵਾਂ ਸ਼ਕਤੀਆਂ ਨੇ ਜਦੋਂ ਸਿੰਘ ਅਰਦਾਸ ਕਰਦੇ ਨੇ ਉਹ ਸ਼ਕਤੀਆਂ ਆਣ ਪਹੁੰਚਦੀਆਂ ਨੇ, ਉਹੀ ਕਾਰਜ ਸਿੱਧ ਹੋ ਜਾਂਦਾ। ਇਹਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਮਨ ਵਿੱਚ ਪੂਰਨ ਤੌਰ ਤੇ ਅਰਦਾਸ ਪ੍ਰਤੀ ਪ੍ਰਤੀਤ ਬਣ ਗਈ, ਭਰੋਸਾ ਬਣ ਗਿਆ।
ਤਬ ਬੰਦਾ ਭਇਓ ਨਿਸ਼ਚਲ ਚੀਤ,
ਬਾਬਾ ਬੰਦਾ ਸਿੰਘ ਜੀ ਬਹਾਦਰ ਆਪਣੇ ਚਿੱਤ ਵਿੱਚ ਪੂਰਨ ਤੌਰ ਤੇ ਹੁਣ ਨਿਸ਼ਚਲ ਹੋ ਗਏ ਨੇ, ਇਹਨਾਂ ਦਾ ਹਿਰਦਾ ਐਨ ਪਰਪੱਕ ਹੋ ਗਿਆ, ਨਿਸ਼ਚਲ ਹੋ ਗਿਆ।
ਪੁੱਤ ਮੰਗੇ ਤਿਸ ਦੁਆਏ ਪੂਤ,
ਜੇ ਕੋਈ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਲੱਗਰ ਨਿਵਾਸੀ, ਜਿਨ੍ਹਾਂ ਨੂੰ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਦਾ ਵੀ ਬਾਬਾ ਬੰਦਾ ਸਿੰਘ ਜੀ ਕਰਾਮਾਤੀ ਅਜਮਤੀ ਸ਼ਕਤੀਵਾਨ ਨੇ, ਉਹ ਆ ਕੇ ਬਾਬਾ ਜੀ ਨੂੰ ਕਈ ਕਹਿੰਦੇ ਫਰਿਆਦੀ ਫਰਿਆਦ ਕਰਦੇ, ਬਾਬਾ ਜੀ ਦੁਨੀਆਂ ਦੁੱਖਾਂ ਨਾਲ ਭਰੀ ਹੋਈ ਆ, ਦੁਖੀ ਦੁਖੀ ਲੋਕ ਨੇ, ਤੇ ਉਹ ਆ ਕੇ ਕਹਿੰਦੇ ਬਾਬਾ ਜੀ ਸਾਨੂੰ ਪੁੱਤਰ ਦੀ ਦਾਤ ਦਿਓ, ਤੇ ਬਾਬਾ ਬੰਦਾ ਸਿੰਘ ਜੀ ਸਿੰਘਾਂ ਕੋਲੋਂ ਅਰਦਾਸ ਕਰਾਉਂਦੇ, ਕਹਿੰਦੇ ਖਾਲਸਾ ਜੀ ਅਰਦਾਸ ਕਰੇਗਾ, ਪੰਥ ਅਰਦਾਸ ਕਰੇਗਾ, ਪੰਥ ਦਾ ਅਰਦਾਸਾ ਪ੍ਰਵਾਨ ਹੋਵੇਗਾ, ਖਾਲਸੇ ਦਾ ਅਰਦਾਸਾ ਪ੍ਰਵਾਨ ਹੋਵੇਗਾ। ਤੋ ਇਸ ਤਰ੍ਹਾਂ ਸਿੰਘ ਫਿਰ ਅਰਦਾਸ ਕਰਦੇ ਨੇ, ਜਿਹੜਾ ਕੋਈ ਪੁੱਤ ਮੰਗਦਾ ਉਹਨੂੰ ਪੁੱਤ ਦਵਾ ਦਿੰਦੇ ਨੇ ਅਰਦਾਸ ਕਰਕੇ।
ਦੁੱਧ ਮੰਗਤ ਦੇ ਦੁੱਧ ਬਹੁਤ,
ਜੇ ਕੋਈ ਦੁੱਧ ਮੰਗਦਾ ਤਾਂ ਉਹਨੂੰ ਦੁੱਧ ਦੀ ਪ੍ਰਾਪਤੀ ਹੁੰਦੀ ਹੈ।
ਜੇਕਰ ਕੋਈ ਦੁਖੀਆ ਆਵੇ ਕਰ ਅਰਦਾਸ ਤਿਸ ਦੁੱਖ ਮਿਟਾਵੇ,
ਅਗਰ ਜੇ ਕੋਈ ਦੁਖੀ ਆਉਂਦਾ ਹੈ, ਫਰਿਆਦੀ ਚੱਲ ਕੇ ਆਉਂਦਾ, ਕੋਈ ਪਰੇਸ਼ਾਨ ਵਿਅਕਤੀ ਆਉਂਦਾ, ਦੁੱਖ ਬੜੇ ਨੇ ਸੰਸਾਰ ਵਿੱਚ, ਕਿਸੇ ਨਾ ਕਿਸੇ ਦੁੱਖ ਕਰਕੇ ਜੀਵ ਗ੍ਰਸੇ ਹੋਏ ਨੇ, ਗੁਰਬਾਣੀ ਦਾ ਵੀ ਪਾਵਨ ਮਹਾਂਵਾਕ ਹੈ ਨਾਨਕ ਦੁਖੀਆ ਸਭ ਸੰਸਾਰ, ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜੱਗ, ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਇਹੀ ਅੱਗ ਸਾਰੇ ਘਰ ਵਿੱਚ ਘਰਾਂ ਵਿੱਚ ਬਲਦੀ ਹੈ, ਹਰ ਇੱਕ ਬੰਦਾ ਦੁਖੀ ਹੈ, ਦੁੱਖ ਨਾਲ ਗਰਸਿਆ ਹੋਇਆ। ਤੋ ਉਸ ਵਕਤ ਜਿਹੜਾ ਵੀ ਕੋਈ ਦੁਖੀ ਆਉਂਦਾ ਬਾਬਾ ਜੀ ਦੇ ਪਾਸ ਚੱਲ ਕੇ, ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜ ਸਿੰਘਾਂ ਕੋਲੋਂ ਅਰਦਾਸ ਕਰਵਾਉਂਦੇ ਨੇ, ਪੰਥ ਕੋਲੋਂ ਅਰਦਾਸ ਕਰਵਾਉਂਦੇ ਨੇ ਤੇ ਅਰਦਾਸ ਕਰਵਾ ਕੇ ਉਸ ਦੁਖੀਏ ਦਾ ਦੁੱਖ ਮਿਟਾਉਂਦੇ ਹਨ।
ਵਾਹਿਗੁਰੂ ਕਾ ਜਾਪ ਜਪਾਵੇ, ਜੋ ਮੰਗੇ ਤੇ ਸੋ ਦਿਵਾਵੇ।
ਵਾਹਿਗੁਰੂ ਵਾਹਿਗੁਰੂ ਦਾ ਜਾਪ ਬਾਬਾ ਬੰਦਾ ਸਿੰਘ ਜੀ ਬਹਾਦਰ ਜਪਾਉਂਦੇ ਨੇ। ਜਿਹੜਾ ਵੀ ਕੋਈ ਆਉਂਦਾ ਨਾ ਦੁਖੀ, ਕਹਿੰਦੇ ਭਾਈ ਵਾਹਿਗੁਰੂ ਜਪਿਆ ਕਰੋ, ਵਾਹਿਗੁਰੂ 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 ਦਾ ਜਾਪ ਜਪਿਆ ਕਰੋ। ਔਰ ਜੋ ਜੋ ਆ ਕੇ ਮੰਗਦੇ ਨੇ ਉਹਾ ਕੁਝ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਅਰਦਾਸ ਕਰਾ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਨੂੰ ਦਿਵਾਉਂਦੇ ਹਨ।
ਸੀ ਜਗ ਪਰ ਗਈ ਤਾਂਕ,
ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਚੰਗਾ ਅਕਸ਼ ਲੋਕਾਂ ਦੇ ਵਿੱਚ ਪੈਣ ਲੱਗਾ, ਸਾਰੇ ਲੋਕਾਂ ਵਿੱਚ ਚੰਗਾ ਅਕਸ਼ ਪੈਣ ਲੱਗਾ, ਸਾਰੇ ਪਾਸੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸੋਭਾ ਹੋਣ ਲੱਗੀ।
ਆਏ ਮਿਲੇ ਰਾਓ ਰਾਤ,
ਵੱਡੇ ਵੱਡੇ ਜਿਹੜੇ ਰਾਣੇ ਰਾਜੇ ਨੇ ਰੰਕ ਭਿਖਾਰੀ ਨੇ ਉਹ ਆਣ ਕੇ ਮਿਲਦੇ ਨੇ। ਆ ਫੂਲਕਿਆਂ ਦੀ ਰਿਆਸਤ ਦੇ ਜਿਹੜੇ ਵਡੇਰੇ ਸੀ ਰਾਮ ਸਿੰਘ ਤਲੋਕ ਸਿੰਘ ਵਰਗੇ, ਇਹਨਾਂ ਨੇ ਵੀ ਰਸਤਾ ਬਸਤਾ ਗੱਡੇ ਭਰ ਕੇ ਭੇਜੇ ਵੀ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਨੇ ਭੇਜਿਆ, ਖਾਲਸਾ ਆਇਆ। ਏਦਾਂ ਹੋਰ ਵੀ ਜਿੰਨੇ ਵੀ ਰਾਜੇ ਰਾਣੇ ਨੇ ਉਹਨਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਚਰਨਾਂ ਵਿੱਚ ਆ ਕੇ ਨਮਸਕਾਰਾਂ ਕੀਤੀਆਂ।
ਦੂਰੇ ਤੇ ਜੋ ਨਿੰਦਤ ਆਵੇ, ਹੋਏ ਨੇੜੇ ਉਹ ਚਰਨੀ ਪਾਵੇ।
ਕਈ ਬੰਦੇ ਤਾਂ ਇਹੋ ਜਿਹੇ ਵੀ ਨੇ ਜਿਹੜੇ ਦੂਰੋਂ ਤਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਨਿੰਦਾ ਕਰਦੇ ਆਉਂਦੇ ਨੇ, ਵੀ ਭੰਡੀ ਕਰਦੇ ਆਉਂਦੇ ਨੇ ਵੀ ਕੱਲ ਦਾ ਸਾਧ ਹੁਣ ਸਿੰਘ ਬਣ ਗਿਆ, ਭੰਡੀ ਕਰਦੇ ਆਉਂਦੇ ਨੇ। ਪਰ ਬਾਬਾ ਜੀ ਦੇ ਕੋਲ ਜਦੋਂ ਜਾਂਦੇ ਨੇ, ਬਾਬਾ ਬੰਦਾ ਸਿੰਘ ਜੀ ਦਾ ਇਹੋ ਜਿਹਾ ਤੇਜਸਵੀ ਚਿਹਰਾ ਹੈ, ਇਹੋ ਜਿਹਾ ਪ੍ਰਤਾਪ, ਭਜਨ ਬੜਾ ਕੀਤਾ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸਾਧਨਾ ਵੀ ਬੜੀ ਕੀਤੀ ਸੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਮਾਸੀ ਦੇ ਪੁੱਤਰ ਬਾਬਾ ਰਾਮ ਥੰਮਣ ਜੀ ਹੋਏ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਉਸ ਡੇਰੇ ਨਾਲ ਵੀ ਕਾਫੀ ਸਮਾਂ ਜੁੜ ਕੇ ਰਹੇ। ਇਹਨਾਂ ਦਾ ਜਿਹੜਾ ਗੁਰੂ ਸੀ ਰਾਮਦਾਸ ਉਸ ਡੇਰੇ ਤੇ ਜਾਂਦਾ ਸੀ, ਉੱਥੇ ਵੀ ਇਹਨਾਂ ਨੇ ਕਾਫੀ ਸਾਧਨਾ ਕੀਤੀ। ਜਿਹੜੀ ਸ਼ਸਤਰ ਵਿੱਦਿਆ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਖੀ, ਪਟੇਬਾਜ਼ੀ ਨੇਜੇਬਾਜ਼ੀ, ਰਾਜਪੂਤ ਪਰਿਵਾਰ ਦੇ ਵਿੱਚ ਜੰਮੇ ਸਨ, ਉਦੋਂ ਵੀ ਆਉਂਦੀ ਸੀ। ਜਦੋਂ ਇਹਨਾਂ ਵਿਰਾਗੀ ਸਾਧਾਂ ਦੀ ਪੰਗਤ ਵਿੱਚ ਵਿਚਰੇ ਤੇ ਉਹਨਾਂ ਸਮਿਆਂ ਵਿੱਚ ਸਾਧਾਂ ਦੀਆਂ ਜਿਹੜੀਆਂ ਮੰਡਲੀਆਂ ਸਨ ਉਹਨਾਂ ਦੇ ਵਿੱਚ ਵਿੱਦਿਆ ਅਕਸਰ ਸਿਖਾਈ ਵੀ ਜਾਂਦੀ ਸੀ ਆਪਣੀ ਸੈਲਫ ਡਿਫੈਂਸ ਵਾਸਤੇ। ਇਹ ਵਿੱਦਿਆ ਸਾਧਾਂ ਦੇ ਵਿੱਚ ਵੀ ਪ੍ਰਚਲਿਤ ਸੀ, ਪਟੇਬਾਜ਼ੀ ਨੇਜੇਬਾਜ਼ੀ ਬੰਦੂਕਬਾਜ਼ੀ ਵਿੱਦਿਆ ਸਿਖਾਈ ਜਾਂਦੀ ਸੀ ਤੇ ਉੱਥੇ ਵੀ ਇਹਨਾਂ ਨੇ ਕਾਫੀ ਵਿੱਦਿਆ ਸਿੱਖੀ ਸੀ, ਭਜਨ ਵੀ ਬੜਾ ਕੀਤਾ ਸੀ। ਫਿਰ ਦੂਜੀ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਗੁਰੂ ਕਲਗੀਧਰ ਦੀ ਬਖਸ਼ਿਸ਼ ਇਹਨਾਂ ਤੇ ਹੋਈ ਹੈ। ਜਦੋਂ ਬੰਦੇ ਨੇ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸਤਿਗੁਰਾਂ ਨੇ ਸਿਰ ਤੇ ਹੱਥ ਧਰਿਆ ਸੀ ਨਾ, ਕਲਗੀਧਰ ਪਾਤਸ਼ਾਹ ਨੇ ਜਿਹੜਾ ਸਿਰ ਤੇ ਹੱਥ ਧਰਿਆ ਉਹਦੇ ਨਾਲ ਬੰਦੇ ਦਾ ਪ੍ਰਤਾਪ ਬਣਿਆ। ਇਸ ਕਰਕੇ ਜਿਹੜੇ ਲੋਕ ਦੂਰੋਂ ਤਾਂ ਪਹਿਲਾਂ ਨਿੰਦਾ ਕਰਦੇ ਆਉਂਦੇ ਨੇ ਵੀ ਇਹ ਸਾਧ ਸੀ, ਪਹਿਲਾਂ ਵਿਰਾਗੀ ਸੀ ਹੁਣ ਸਿੰਘ ਬਣ ਗਿਆ, ਤੇ ਕਈਆਂ ਦੇ ਮਨਾਂ ਦੇ ਵਿੱਚ ਬੰਦੇ ਦੇ ਪ੍ਰਤੀ ਹੋਰ ਪ੍ਰਕਾਰ ਦਾ ਹੀਣ ਭਾਵ ਸੀ, ਜਦੋਂ ਕੋਲ ਆਉਂਦੇ ਨੇ ਤੇ ਇਹੋ ਜਿਹੀ ਪਰਸਨੈਲਿਟੀ ਬਾਬਾ ਬੰਦਾ ਸਿੰਘ ਜੀ ਬਹਾਦਰ ਵਿੱਚ ਇਹੋ ਜਿਹੀ ਸ਼ਖਸੀਅਤ ਨਜ਼ਰ ਆਉਂਦੀ ਹੈ ਕਿ ਜਿਸ ਨੂੰ ਵੇਖ ਕੇ ਉਹਨਾਂ ਲੋਕਾਂ ਦਾ ਆਪਣੇ ਆਪ ਸਿਰ ਚੁੱਕ ਜਾਂਦਾ ਹੈ। ਪ੍ਰਤਾਪ ਇੰਨਾ ਸੀ, ਬਾਬਾ ਬੰਦਾ ਸਿੰਘ ਜੀ ਦਾ ਜਲਾਲ ਇੰਨਾ ਸੀ ਕਿ ਉਹਨਾਂ ਦਾ ਜਲਾਲ ਵੇਖ ਕੇ, ਉਹਨਾਂ ਦਾ ਪ੍ਰਤਾਪ ਵੇਖ ਕੇ, ਉਹਨਾਂ ਦੀ ਸ਼ਖਸੀਅਤ ਨੂੰ ਵੇਖ ਕੇ ਬਦੋ ਬਦੀ ਉਹਨਾਂ ਲੋਕਾਂ ਦਾ ਆ ਕੇ ਸਿਰ ਚੁੱਕ ਜਾਂਦਾ ਸੀ। ਉਹ ਆਪਣੇ ਆਪ ਨੂੰ ਰੋਕਦੇ ਸਨ ਵੀ ਅਸੀਂ ਇਹਦੇ ਅੱਗੇ ਸਿਰ ਨਾ ਝੁਕਾਈਏ, ਪਰ ਫਿਰ ਵੀ ਇੰਨਾ ਪ੍ਰਤਾਪ ਵੀ ਬਦੋ ਬਦੀ ਇਹਨਾਂ ਦਾ ਸਿਰ ਬਾਬਾ ਜੀ ਦੇ ਚਰਨੀ ਝੁੱਕ ਜਾਂਦਾ ਹੈ।
ਜੈ ਬੰਦਾ ਆਏ ਡੇਰਾ ਕਰੇ,
ਜਿੱਥੇ ਜਿਸ ਜਗ੍ਹਾ ਤੇ ਵੀ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਡੇਰਾ ਕਰਦੇ ਨੇ, ਜਿੱਥੇ ਉਹ ਬਹਿੰਦੇ ਨੇ ਨਾ ਆ ਕੇ, ਜਿੱਥੇ ਬਾਬਾ ਬੰਦਾ ਸਿੰਘ ਜੀ ਦਾ ਆਸਣ ਲੱਗਦਾ ਹੈ,
ਕਾਡ ਮੋਰ ਸੋ ਤੈਂਬੋ ਧਰੇ,
ਉੱਥੇ ਆਪਣੇ ਆਸਣ ਦੇ ਥੱਲੇ ਹੀ ਹੱਥ ਪਾਉਂਦੇ ਨੇ ਤੇ ਮੋਹਰਾਂ ਕੱਢ ਲੈਂਦੇ ਨੇ, ਸੋਨੇ ਦੀਆਂ ਸ਼ਰਫੀਆਂ ਪਤਾ ਨੀ ਥੱਲਿਓਂ ਕਿੱਥੋਂ ਆ ਜਾਂਦੀਆਂ ਨੇ। ਜਦੋਂ ਉੱਥੋਂ ਆਸਣ ਚੁੱਕਦੇ ਨੇ ਕਈ ਲੋਕ ਆ ਕੇ ਪੁੱਟ ਪੁੱਟ ਕੇ ਵੀ ਵੇਖਦੇ ਸੀ ਵੀ ਥੱਲੇ ਸ਼ਾਇਦ ਮੋਹਰਾਂ ਦੱਬੀਆਂ ਹੋਣ, ਲੋਕਾਂ ਨੂੰ ਕੁਝ ਨਹੀਂ ਸੀ ਲੱਭਦਾ। ਪਰ ਜਦੋਂ ਬਾਬਾ ਬੰਦਾ ਸਿੰਘ ਜੀ ਬਹਿ ਜਾਂਦੇ ਸਨ ਤੇ ਆਸਣ ਦੇ ਥੱਲਿਓ ਹੀ ਅਸ਼ਰਫੀਆਂ ਕੱਢੀ ਜਾਣੀਆਂ, ਜਿਹੜਾ ਕੋਈ ਸਿੱਖ ਆਉਣਾ, ਜਿਹੜਾ ਕੋਈ ਗਰੀਬ ਗੁਰਦਾ ਆਉਣਾ, ਉਹ ਅਸ਼ਰਫੀਆਂ ਸੋਨੇ ਦੀਆਂ ਕੱਢ ਕੱਢ ਕੇ ਉਹਨਾਂ ਦੀਆਂ ਹੱਥਾਂ ਵਿੱਚ ਧਰ ਦੇਣੀਆਂ।
ਦੀਵੇ ਪਾਵੇ ਤੇਲੀ ਤੇਲ, ਇੱਕ ਮੋਹਰ ਤੇ ਦੇਵੇ ਮੇਲ।
ਬਾਬਾ ਬੰਦਾ ਸਿੰਘ ਜੀ ਨੇ ਇਹੋ ਜੀ ਉਦਾਰਤਾ ਵਿਖਾਈ, ਇੰਨੀ ਖੁੱਲ ਦਿਲੀ ਵਿਖਾਈ, ਤੰਗ ਦਿਲ ਨਹੀਂ ਸਨ, ਉਦਾਰ ਦਿਲ ਸੀ, ਤੇ ਉਦਾਰ ਦਿਲ ਬੰਦਾ ਹੀ ਕੌਮ ਦਾ ਜਰਨੈਲ ਬਣ ਸਕਦਾ। ਜਿਹੜਾ ਤੰਗ ਦਿਲ ਬੰਦਾ ਉਹ ਤਾਂ ਜਰਨੈਲ ਕਹਾ ਹੀ ਨਹੀਂ ਸਕਦਾ, ਬਣ ਹੀ ਨਹੀਂ ਸਕਦਾ, ਉਦਾਰ ਚਿੱਤ ਸੀ। ਤੇ ਕਹਿੰਦੇ ਜਿਹੜਾ ਰਾਤ ਨੂੰ ਮਸ਼ਾਲਾ ਨਹੀਂ ਜਗਾਉਂਦੇ, ਦੀਵਿਆਂ ਦੇ ਵਿੱਚ ਤੇਲ ਪਾਉਂਦੇ ਨੇ, ਉਹ ਜਿਹੜੇ ਤੇਲੀ ਸਨ ਦੀਵਿਆਂ ਚ ਤੇਲ ਪਾਉਣ ਵਾਲੇ, ਉਹ ਵੀ ਜਦੋਂ ਤੇਲ ਪਾਉਂਦੇ ਸੀ ਰਾਤ ਨੂੰ ਦੀਵੇ ਜਗਾਉਂਦੇ ਸੀ, ਤੇ ਬਾਬਾ ਜੀ ਉਹਨਾਂ ਨੂੰ ਵੀ ਇੱਕ ਇੱਕ ਅਸ਼ਰਫੀ ਸੋਨੇ ਦੀ ਬਖਸ਼ਦੇ ਸਨ। ਇੰਨੀ ਉਦਾਰਤਾ ਮਨ ਵਿੱਚ ਕਿ ਉਹਨਾਂ ਨੂੰ ਵੀ ਇੱਕ ਇੱਕ ਅਸ਼ਰਫੀ ਸੋਨੇ ਦੀ ਬਖਸ਼ਦੇ ਨੇ।
ਠੂਠੀ ਪਾਂਡਾ ਲਿਆ ਕੁਮਿਆਰ, ਦੇਵੇ ਮੋਰ ਕੜਕੀ ਸਿਉਂਦਾ।
ਉਹਨਾਂ ਸਮਿਆਂ ਦੇ ਵਿੱਚ ਅੱਜ ਵਾਂਗੂ ਕਾਰਖਾਨੇ ਨਹੀਂ ਸੀ ਬਰਤਨਾਂ ਦੇ, ਵੀ ਆ ਸਟੀਲ ਦੇ ਤੇ ਹੋਰ ਕਈ ਧਾਤਾਂ ਦੇ ਭਾਂਡੇ, ਬਰਤਨ ਬਹੁਤ ਥੋੜੇ ਹੁੰਦੇ ਸੀ, ਜ਼ਿਆਦਾ ਤੌਰ ਤੇ ਮਿੱਟੀ ਦੇ ਭਾਂਡੇ ਹੀ ਵਰਤੇ ਜਾਂਦੇ ਸਨ, ਮਿੱਟੀ ਦੇ ਬਰਤਨ ਹੀ ਵਰਤਦੇ। ਬੁੱਢੇ ਦਲ ਦੇ ਵਿੱਚ ਕਾਫੀ ਸਮੇਂ ਤੱਕ ਮਿੱਟੀ ਦੇ ਭਾਂਡੇ ਵੀ ਵਰਤੇ ਜਾਂਦੇ ਰਹੇ ਨੇ, ਤੇ ਬਾਬਾ ਸਾਹਿਬ ਸਿੰਘ ਜੀ ਕਲਾਧਾਰੀ ਹੋਏ, ਉਹਨਾਂ ਤੋਂ ਬਾਅਦ ਜਾ ਕੇ ਕਲਾ ਵਰਤੀ ਪੰਥ ਵਿੱਚ ਸਰਬਲੋਹ ਦਾ ਪਹਿਰਾ ਆਇਆ। ਤਾਂ ਗਰੀਬੀ ਦੇ ਸਮੇਂ ਦੇ ਵਿੱਚ ਪੰਥ ਨੇ ਜਦੋਂ ਮੁਸ਼ਕਲਾਂ ਦਾ ਸਮਾਂ ਹੰਢਾਇਆ, ਉਦੋਂ ਮਿੱਟੀ ਦੇ ਭਾਂਡੇ, ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਂ ਵੀ ਜ਼ਿਆਦਾ ਮਿੱਟੀ ਦੇ ਭਾਂਡੇ ਹੋਣੇ, ਘੜੇ ਮਿੱਟੀ ਦੇ ਹੋਣੇ, ਤੇ ਕੁੱਜੇ ਬਣੇ ਹੋਣੇ ਮਿੱਟੀ ਦੇ, ਮਿੱਟੀ ਦੇ ਹੀ ਗਲਾਸ ਬਣੇ ਹੋਣੇ ਜਿਹਨਾਂ 'ਚ ਪਾਣੀ ਭਰ ਕੇ ਪੀਣਾ ਹੁੰਦਾ ਸੀ। ਇੱਦਾਂ ਘੁਮਿਆਰ ਵੇਖਦੇ ਨੇ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਫੌਜਾਂ ਨੇ, ਇਹਨਾਂ ਨੂੰ ਭਾਂਡਿਆਂ ਦੀ ਲੋੜ ਹੈ, ਜੇ ਕੋਈ ਭਾਂਡੇ ਲੈ ਕੇ ਆਉਂਦਾ ਮਿੱਟੀ ਦੇ ਬਣਾ ਕੇ। ਹਾਲਾਂਕਿ ਉਹਨਾਂ ਭਾਂਡਿਆਂ ਦਾ ਕੋਈ ਬਹੁਤਾ ਮੁੱਲ ਨਹੀਂ ਸੀ ਹੁੰਦਾ, ਪਰ ਬਾਬਾ ਜੀ ਦਾ ਹਿਰਦਾ ਇੰਨਾ ਉਧਾਰ ਹੈ ਕਿ ਜਿਹੜੇ ਉਹ ਘੁਮਿਆਰ ਮਿੱਟੀ ਦੇ ਭਾਂਡੇ ਬਣਾ ਕੇ ਲਿਆਉਂਦੇ ਨੇ, ਉਹਨਾਂ ਨੂੰ ਵੀ ਬਾਬਾ ਜੀ ਸੋਨੇ ਦੀਆਂ ਅਸ਼ਰਫੀਆਂ ਕੱਢ ਕੇ ਦਿੰਦੇ ਨੇ। ਇੱਕ ਇੱਕ ਅਸ਼ਰਫੀ, ਦੋ ਦੋ ਅਸ਼ਰਫੀਆਂ ਸੋਨੇ ਦੀਆਂ ਮੋਹਰਾਂ ਕੱਢ ਕੇ ਆਪਣੇ ਖੀਸੇ ਚ ਉਹਨਾਂ ਨੂੰ ਦਿੰਦੇ ਹਨ।
ਲੱਕੜੀ ਚੂੜੋ ਲਿਆ ਜੋਏ ਮੋਰ ਖੀਸੇ ਆਉਂਦੇ ਵੈ ਓਏ।
ਅਗਰ ਕੋਈ ਗਰੀਬ ਗੁਰਦਾ ਵੇਖਦਾ ਵੀ ਗੁਰੂ ਬਾਬਾ ਜੀ ਦੇ ਨਾਲ ਪੰਥ ਦੇ ਲੰਗਰ ਦੇ ਵਿੱਚ ਲੱਕੜਾਂ ਦੀ ਲੋੜ ਹੈ, ਤੇ ਜੇ ਕੋਈ ਲੱਕੜੀ ਲੈ ਕੇ ਆਉਂਦਾ ਗਰੀਬ ਗੁਰਦਾ, ਤੇ ਉਹ ਲੱਕੜਾਂ ਦੀ ਪੰਡ ਲਿਆ ਕੇ ਰੱਖਦਾ, ਤੇ ਉਹਨੂੰ ਵੀ ਬਾਬਾ ਜੀ ਆਪਣੇ ਖੀਸੇ ਚੋਂ ਸੋਨੇ ਦੀ ਅਸ਼ਰਫੀ ਕੱਢ ਕੇ ਦਿੰਦੇ। ਪਤਾ ਨਹੀਂ ਉਹ ਅਸ਼ਰਫੀਆਂ ਉਹਨਾਂ ਕੋਲ ਪੈਦਾ ਕਿਵੇਂ ਹੋ ਜਾਂਦੀਆਂ ਨੇ। ਇਹ ਵੀ ਕਲਾ, ਇਹਨੂੰ ਰਸਾਇਣ ਕਹਿੰਦੇ ਨੇ ਖਾਲਸਾ ਜੀ। ਇਹੋ ਜਿਹੇ ਰਸਾਇਣ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਿੱਧ ਕੀਤੇ ਹੋਏ ਸੀ, ਤੇ ਅਜਮਤ ਨਾਲ ਹੀ ਕਲਾ ਨਾਲ ਹੀ ਦੂਜੇ ਗੁਰੂ ਸਾਹਿਬ ਦੀ ਕਲਾ ਨਾਲ ਹੋਰ ਕਲਾ ਵੱਧ ਗਈ। ਕਲਾਵਾਨ ਤਾਂ ਪਹਿਲਾਂ ਹੀ ਸਨ ਬੰਦਾ ਸਿੰਘ ਜੀ, ਗੁਰੂ ਸਾਹਿਬ ਦੀ ਕਲਾ ਨਾਲ ਹੋਰ ਕਲਾ ਸਵਾਈ ਹੋ ਗਈ, ਹੋਰ ਕਲਾ ਵੱਧ ਗਈ। ਤੇ ਜਿਹੜਾ ਕੋਈ ਲੱਕੜਾਂ ਵੀ ਲੈ ਕੇ ਆਉਂਦਾ ਉਹਨੂੰ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਸੋਨੇ ਦੀ ਅਸ਼ਰਫੀ ਖੀਸਿਓਂ ਕੱਢ ਕੇ ਦਿੰਦੇ ਹਨ।
ਦੋਹੇਰਾ ਖਾਲੀ ਕਿਸੇ ਸੋਨੇ ਛੱਡੇ ਮੋਰ ਸੋਨੇ ਫੜਾਏ।
ਗੱਲ ਕੀ, ਜਿਹੜਾ ਵੀ ਬਾਬਾ ਬੰਦਾ ਸਿੰਘ ਜੀ ਕੋਲ ਕੋਈ ਲੋੜਵੰਦ, ਕੋਈ ਗਰੀਬ, ਕੋਈ ਗੁਰਦਾ ਆ ਜਾਂਦਾ, ਉਹ ਬਾਬਾ ਜੀ ਬੰਦਾ ਸਿੰਘ ਜੀ ਬਹਾਦਰ ਕੋਲੋਂ ਖਾਲੀ ਨਹੀਂ ਜਾਂਦਾ। ਹਰ ਇੱਕ ਨੂੰ ਸੋਨੇ ਦੀਆਂ ਸ਼ਰਫੀਆਂ ਦੇ ਕੇ, ਉਹਨਾਂ ਨੂੰ ਧਨਵਾਨ ਬਣਾ ਕੇ, ਮਾਲੋ ਮਾਲ ਕਰਕੇ ਭੇਜਦੇ ਹਨ।
ਜੋ ਆਵੇ ਉਹ ਸਜੂਦ ਹੋਏ ਤੇ ਸੰਗ ਪਏ ਲੈ ਚੜਾਏ।
ਜਿਹੜਾ ਵੀ ਆ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲ ਆ ਕੇ ਨਮਸਕਾਰ ਕਰਦਾ, ਬਾਬਾ ਜੀ ਉਹਨੂੰ ਆਪਣੇ ਨਾਲ ਚੜਾ ਲੈਂਦੇ, ਕਹਿੰਦੇ ਬਈ ਜੇ ਮਾਇਆ ਦੇ ਗੱਫੇ ਚਾਹੀਦੇ ਨੇ ਆ ਲੈ ਅਸ਼ਰਫੀ ਸੋਨੇ ਦੀ ਹੁਣੇ, ਜੇ ਏਦਾਂ ਦੀਆਂ ਅਸ਼ਰਫੀਆਂ ਰੋਜ਼ ਦੀਆਂ ਚਾਹੀਦੀਆਂ ਨੇ ਤੇ ਫਿਰ ਸਾਡੀ ਫੌਜ ਚ ਭਰਤੀ ਹੋ ਜਾ, ਸਾਨੂੰ ਫੌਜਾਂ ਦੀ ਲੋੜ ਹੈ, ਸਾਨੂੰ ਸਿਪਾਹੀ ਚਾਹੀਦੇ ਨੇ, ਤੈਨੂੰ ਮਾਇਆ ਚਾਹੀਦੀ ਹੈ ਤੇ ਸਾਨੂੰ ਤੇਰੀ ਤੇਗ ਦਾ ਜੋਹਰ ਚਾਹੀਦਾ। ਏਦਾਂ ਬਹੁਤ ਸਾਰੀ ਫੌਜ ਬਾਬਾ ਬੰਦਾ ਸਿੰਘ ਜੀ ਬਹਾਦਰ ਨਾਲ ਨਾਲ ਭਰਤੀ ਵੀ ਕਰ ਰਹੇ ਨੇ, ਉਹਨੂੰ ਆਪਣੇ ਨਾਲ ਚੜਾ ਲੈਂਦੇ ਨੇ।
ਦੋਹੇਰਾ ਬੰਦੇ ਪੈਸੋਂ ਮਾਲ ਬੋ ਪਰੀਦਾ ਬਦ ਧਾਰ।
ਜਦੋਂ ਬੁੰਦੇਲਖੰਡ ਦਾ ਇਲਾਕਾ ਟੱਪ ਕੇ ਅੱਗੇ ਵਧੇ ਨਾ, ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਬਹੁਤ ਜ਼ਿਆਦਾ ਤਾਂਕ ਪੈ ਗਈ ਵੀ ਇੰਨਾ ਪੈਸਾ ਇਹਦਾ ਕੋਲ ਆਉਂਦਾ ਕਿੱਥੋਂ ਹੈ। ਇੱਥੋਂ ਤੱਕ ਵੀ ਜਿਹੜਾ ਤੇਲੀ ਤੇਲ ਪਾਉਂਦਾ, ਘੁਮਿਆਰ ਆਉਂਦੇ ਨੇ ਮਿੱਟੀ ਦੇ ਭਾਂਡੇ ਲੈ ਕੇ, ਉਹਨਾਂ ਨੂੰ ਵੀ ਸੋਨੇ ਦੀਆਂ ਸ਼ਰਫੀਆਂ ਦਾਨ ਕਰੀ ਜਾਂਦਾ। ਹੁਣ ਜਿਹੜੇ ਉਸ ਉਦੋਂ ਪਰਜਾ ਵਿੱਚ ਧਾੜ ਪਈ ਹੋਈ ਸੀ, ਕਿਉਂਕਿ ਹਿੰਦੁਸਤਾਨ ਦਾ ਜਿਹੜਾ ਤਖ਼ਤ ਸੀ ਬਹਾਦਰ ਸ਼ਾਹ ਦੇ ਮਰਨ ਤੋਂ ਬਾਅਦ ਇੱਕ ਵਾਰੀ ਅਸਤ ਵਿਅਸਤ ਹੋ ਗਿਆ ਸੀ। ਬਹਾਦਰ ਸ਼ਾਹ ਦੇ ਲੜਕੇ ਤੋਂ ਬਾਅਦ ਉਹਦਾ ਭਤੀਜਾ ਫਰਕਸ਼ੀਅਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ। ਮੁੜ ਕੇ ਇਹਨਾਂ ਦੇ ਪੈਰ ਨਹੀਂ ਜੰਮੇ ਬਹਾਦਰ ਸ਼ਾਹ ਤੋਂ ਬਾਅਦ। ਤੋ ਇਸ ਕਰਕੇ ਧਾੜਵੀ ਜਿਹੜੇ ਸਨ ਉਹ ਮੂੰਹ ਤਾਣੇ ਹੋਏ ਲੁੱਟਾਂ ਕਸੁੱਟਾਂ ਕਰਦੇ ਪਿੰਡਾਂ ਨੂੰ ਉਜਾੜਦੇ ਸਨ। ਉਹ ਜਿਹੜੇ ਧਾੜਵੀ ਸਨ ਉਹਨਾਂ ਨੂੰ ਪਤਾ ਲੱਗਾ ਕਿ ਬੰਦਾ ਨਾਮ ਦਾ ਇੱਕ ਫਕੀਰ ਆ ਰਿਹਾ, ਉਹਦੇ ਨਾਲ ਕੁਝ ਸਿੰਘ ਨੇ, ਵੀ ਪੈਸਾ ਬੜਾ ਉਹਦੇ ਕੋਲ, ਉਹਨੂੰ ਚੱਲ ਕੇ ਲੁੱਟੀਏ, ਉਹਨੂੰ ਚੱਲ ਕੇ ਉਹਦੇ ਕੋਲੋਂ ਧਨ ਖੋਹੀਏ।
ਸਿੰਘ ਨੇ ਫੜ ਸੋਲੇ ਕੋਟ ਲੁੱਟ ਉਹ ਮਾਰ।
ਵਿਚਾਰੇ ਆ ਤਾਂ ਗਏ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਅੱਗੇ ਸਿੰਘਾਂ ਦੇ ਨਾਲ ਡਾਢੇ ਹੱਥਾਂ ਦਾ ਮੁਕਾਬਲਾ ਕਰਨਾ ਪੈਣਾ, ਵੀ ਖਾਲਸੇ ਨੂੰ ਲੁੱਟਣ ਆ ਰਹੇ ਨੇ, ਪੰਥ ਨੂੰ ਜਿਹੜੇ ਸ਼ਸਤਰਧਾਰੀ ਸਿੰਘ ਨੇ, ਤੇ ਆ ਵੀ ਕੌਣ ਰਹੇ ਨੇ ਭੇਡਾਂ ਦਾ ਵੱਗ ਸ਼ੇਰ ਨੂੰ ਲੁੱਟਣ ਆ ਰਿਹਾ। ਉਹ ਜਿਵੇਂ ਸਿਆਣਿਆਂ ਦੀ ਕਹਾਵਤ ਆ ਨਾ ਵੀ ਹਿਜੜਿਆਂ ਦੀ ਹਿਜੜੇ ਦੀ ਫੌਜ ਮਰਦਾਂ ਦੀ ਬਰਾਤ ਨੂੰ ਲੁੱਟਣ ਆ ਰਹੀ ਹੈ, ਵੀ ਆਏ ਲੁੱਟਣ ਵਾਸਤੇ, ਪਰ ਸਿੰਘਾਂ ਨੇ ਆ ਕੇ ਅੱਗੋਂ ਆਪਣੇ ਕਰੜੇ ਹੱਥ ਵਿਖਾਏ ਤੇ ਕਰੜੇ ਹੱਥ ਵਿਖਾ ਕੇ ਚੰਗਾ ਇਹਨਾਂ ਨੂੰ ਆਏ ਤੇ ਲੁੱਟਣ ਸੀ ਇਹਨਾਂ ਕੋਲ ਜੋ ਸੀ ਸਿੰਘਾਂ ਨੇ ਉਹ ਲੁੱਟ ਲਿਆ ਇਹਨਾਂ ਕੋਲੋਂ ਖੋਹ ਲਿਆ। ਲਿਆਓ ਘੋੜੇ ਸਾਨੂੰ ਚਾਹੀਦੇ ਨੇ, ਕਈ ਸਿੰਘ ਪੈਦਲ ਸਨ ਨਾ, ਘੋੜੇ ਨਹੀਂ ਸੀ ਸਿੰਘਾਂ ਦੇ ਕੋਲ, ਘੋੜੇ ਕਬਜ਼ੇ ਕਰ ਲਏ ਉਹਨਾਂ ਦੇ, ਉਹਨਾਂ ਕੋਲ ਜਿਹੜੇ ਹਥਿਆਰ ਸਨ ਉਹ ਖੋਹ ਲਏ, ਏਦਾਂ ਲੁੱਟ ਕੁੱਟ ਕੇ ਉਹਨਾਂ ਨੂੰ ਮਾਰਿਆ।
ਚੌਪਈ ਜਿਸ ਨਿਸ ਚੋਰ ਧਾੜ ਕੋ ਆਵੇ।
ਏਦਾਂ ਫਿਰ ਧਾੜਵੀ ਚਲੇ ਜਾਂਦੇ, ਪਰ ਧਾੜਵੀਆਂ ਨੂੰ ਇਹ ਸੀ ਵੀ ਇਹਨਾਂ ਕੋਲ ਪੈਸਾ ਬੜਾ, ਬਾਬੇ ਬੰਦੇ ਬਹਾਦਰ ਕੋਲ ਰੁਪਈਏ ਬੜੇ ਨੇ, ਰਾਤ ਬਰਾਤ ਤੇ ਹਮਲਾ ਕਰਨ ਦੀ ਸੋਚਦੇ ਨੇ ਵੀ ਅੱਜ ਰਾਤ ਨੂੰ ਜਾ ਕੇ ਚੋਰੀ ਕਰਾਂਗੇ, ਕੋਈ ਧਾੜਵੀ ਅੱਜ ਰਾਤ ਨੂੰ ਜਾ ਕੇ ਧਾੜ ਮਾਰਾਂਗੇ। ਜਦੋਂ ਰਾਤ ਨੂੰ ਇਹਨਾਂ ਨੇ ਤਿਆਰੀ ਕੀਤੀ ਹੁੰਦੀ ਆ ਹੱਲਾ ਕਰਨ ਦੀ, ਬਾਬਾ ਬੰਦਾ ਸਿੰਘ ਜੀ ਬਹਾਦਰ ਕਲਾਵਾਨ ਨੇ ਉਹ ਸਿੰਘਾਂ ਨੂੰ ਪਹਿਲਾਂ ਹੀ ਦੱਸ ਦਿੰਦੇ, ਖਾਲਸਾ ਜੀ ਤਿਆਰ ਰਿਹਾ ਜੇ ਅੱਜ ਰਾਤ ਨੂੰ ਧਾੜ ਹੋਣੀ ਹੈ। ਬਾਬਾ ਜੀ ਪਹਿਲਾਂ ਹੀ ਦੱਸ ਦਿੰਦੇ ਖਾਲਸੇ ਨੂੰ, ਸਿੰਘੋ ਤਿਆਰ ਰਿਹਾ ਜੇ ਵੀ ਅੱਜ ਧਾੜ ਆਉਣੀ ਹੈ, ਅੱਜ ਚੋਰਾਂ ਨੇ ਆਉਣਾ ਰਲ ਕੇ। ਇਸ ਕਰਕੇ ਪਹਿਲਾਂ ਹੀ ਸਿੰਘਾਂ ਨੂੰ ਬਾਬਾ ਬੰਦਾ ਸਿੰਘ ਜੀ ਦੱਸ ਦਿੰਦੇ ਹਨ,
ਸੋ ਪਹਿਲੇ ਖਾਲਸੇ ਬੰਦਾ ਬਤਾਵੇ।
ਪਹਿਲਾਂ ਹੀ ਬਾਬਾ ਬੰਦਾ ਸਿੰਘ ਜੀ ਬਹਾਦਰ ਖਾਲਸੇ ਨੂੰ ਦੱਸ ਦਿੰਦੇ ਨੇ ਵੀ ਖਾਲਸਾ ਜੀ ਅੱਜ ਚੋਰ ਆਉਣਗੇ, ਅੱਜ ਧਾੜ ਵੀ ਆਉਣਗੇ,
ਰਹੇ ਤਿਆਰ ਉਸਲੇ ਮੈਂ ਮਾਰ।
ਬਾਬਾ ਜੀ ਦੇ ਬਚਨ ਸੁਣ ਕੇ ਸਿੰਘ ਤਿਆਰ ਬਰ ਤਿਆਰ ਰਹਿੰਦੇ, ਫੌਜਾਂ ਤਿਆਰ ਹੋ ਕੇ ਬਹਿ ਜਾਂਦੇ। ਜਦੋਂ ਚੋਰ ਆਉਂਦੇ ਧਾੜ ਵੀ ਆਉਂਦੇ, ਆਉਂਦਿਆਂ ਨੂੰ ਹੀ ਧਾੜ ਦਬੋਚਦੇ ਸਿੰਘ, ਆ ਜਾਓ ਵੀ ਪਹਿਲਾਂ ਹੀ ਤੁਹਾਨੂੰ ਉਡੀਕਦੇ ਸੀ। ਚੋਰ ਵੀ ਹੈਰਾਨ ਹੁੰਦੇ ਸੀ ਵੀ ਇਹਨਾਂ ਨੂੰ ਸਾਡੇ ਆਉਣ ਦੀ ਖਬਰ ਪਹਿਲਾਂ ਮਿਲ ਕਿਵੇਂ ਜਾਂਦੀ ਹੈ, ਇਹਨਾਂ ਤੱਕ ਸੂਹ ਆ ਕਿਵੇਂ ਜਾਂਦੀ। ਉਹ ਵੀ ਦੰਗ ਸਨ, ਹੈਰਾਨ ਸਨ। ਇਹ ਜਦੋਂ ਆਉਂਦੇ ਹੱਲਾ ਕਰਨ, ਸਿੰਘ ਅੱਗੋਂ ਆ ਕੇ ਧਰ ਦਬੋਚਦੇ, ਇਹਨਾਂ ਨੂੰ ਪਕੜ ਲੈਂਦੇ।
ਖਾਲਸੇ
ਦੇ ਮਨ ਚ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸਤਿਕਾਰ ਕਾਇਮ ਹੋਣ ਲੱਗ ਪਿਆ, ਸਿੰਘਾਂ ਦੇ ਮਨਾਂ ਵਿੱਚ ਵੀ ਇਹਦੀ ਚੰਗੀ ਸ਼ਖਸੀਅਤ ਜਿਹੜੀ ਆ ਉਹ ਭਾਰੂ ਹੋਣ ਲੱਗ ਪਈ, ਮਨ ਦੇ ਵਿੱਚ ਸਿੰਘਾਂ ਦੇ ਹਿਰਦਿਆਂ ਵਿੱਚ ਵੀ ਚਾਉ ਪੈਦਾ ਹੋਣ ਲੱਗ ਪਿਆ, ਪ੍ਰੇਮ ਪੈਦਾ ਹੋਣ ਲੱਗ ਪਿਆ ਬਾਬਾ ਜੀ ਦੇ ਪ੍ਰਤੀ।
ਦੋਹੇਰਾ ਸੁਣ ਬਾਣੀ ਖੁਸ਼ੀਆਂ ਕਰੇ ਸਿੰਘਨ ਕੇ ਹਿਤ ਲਾਏ।
ਬਾਬਾ ਬੰਦਾ ਸਿੰਘ ਜੀ ਬਹਾਦਰ ਬੈਠ ਜਾਂਦੇ, ਸਿੰਘ ਬਾਣੀ ਸੁਣਾਉਂਦੇ। ਜਦੋਂ ਸਿੰਘਾਂ ਕੋਲੋਂ ਬਾਣੀ ਦਾ ਜਾਪ ਸੁਣਦੇ, ਬਾਣੀ ਸੁਣਦੇ ਨਾ ਬਾਬਾ ਬੰਦਾ ਸਿੰਘ ਜੀ, ਕਦੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ, ਚੰਡੀ ਚਰਿੱਤਰ, ਚੰਡੀ ਦੀ ਵਾਰ, ਇਹ ਬਾਣੀਆਂ ਜਦੋਂ ਅਕਾਲ ਉਸਤਤ ਸਾਹਿਬ, ਆਸਾ ਜੀ ਦੀ ਵਾਰ, ਸੁਖਮਣੀ ਸਾਹਿਬ, ਦੀਵਾਨ ਸਜਦਾ ਨਾ ਸਵੇਰੇ ਸ਼ਾਮ, ਮਰਿਆਦਾ ਉਹੀ ਰੱਖੀ ਹੈ ਪੰਥ ਦੀ, ਤੇ ਸੁਬਾ ਸ਼ਾਮ ਦੀਵਾਨ ਵਿੱਚ ਜਦੋਂ ਬਾਣੀ ਸੁਣਦੇ ਨੇ ਤੇ ਬਾਬਾ ਜੀ ਬੜੇ ਖੁਸ਼ ਹੁੰਦੇ। ਬਾਣੀ ਸੁਣ ਸੁਣ ਕੇ ਤਾਂ ਹਿਰਦਾ ਆਨੰਦ ਨਾਲ ਭਰ ਜਾਂਦਾ, ਤੇ ਸਿੱਖਾਂ ਦੇ ਉੱਤੇ, ਸਿੰਘਾਂ ਦੇ ਉੱਤੇ ਵੀ ਬੜਾ ਖੁਸ਼ ਹੁੰਦੇ ਨੇ।
ਅਬੈ ਬਜੀਦੇ ਮਾਰੋ ਸਭ ਲੋਕਨ ਦੇਖ ਲਾਏ।
ਸਿੰਘਾਂ ਨਾਲ ਹਿੱਤ ਲਾ ਕੇ ਕਈ ਵਾਰੀ ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਸਿੰਘੋ ਬਸ ਹੁਣ ਵਜੀਦੇ ਨੂੰ ਮਾਰਨਾ ਹੈ, ਹੁਣ ਪਾਪੀ ਵਜ਼ੀਰ ਖਾਂ ਨੂੰ ਮਾਰ ਕੇ ਸੋਧਾ ਮਾਰਨਾ, ਸੋਧਾ ਲਾਉਣਾ, ਸਾਰੇ ਲੋਕਾਂ ਨੂੰ ਵਿਖਾਉਣਾ ਉਸ ਪਾਪੀ ਨੂੰ ਮਾਰ ਕੇ।
ਬਈ ਅਬ ਬੰਦਾ ਇਮ ਸਿੰਘਨ ਕੈ,
ਹੁਣ ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਸਿੰਘਾਂ ਨੂੰ ਕਹਿੰਦੇ ਹਨ,
ਸਦੋ ਸਿੰਘ ਜੋ ਪਾਛੇ ਰਹਿ,
ਕਹਿਣ ਲੱਗੇ ਵੀ ਹੁਣ ਸਿੰਘਾਂ ਨੂੰ ਸੱਦੇ ਭੇਜ ਦਈਏ ਮਾਝੇ ਦੇ ਇਲਾਕੇ ਚ, ਮਾਲਵੇ ਦੇ ਇਲਾਕੇ ਚ, ਦੁਆਬੇ ਦੇ ਇਲਾਕੇ ਚ, ਪੁਆਧ ਦੇ ਇਲਾਕੇ ਵਿਚ ਜਿੰਨੇ ਸਿੰਘ ਨੇ ਪੰਜਾਬ ਵਿਚ, ਉਹਨਾਂ ਸਾਰੇ ਸਿੰਘਾਂ ਨੂੰ ਸੱਦੇ ਭੇਜ ਦਈਏ ਤਾਂ ਜੋ ਇੱਕ ਫੌਜੀ ਤਾਕਤ ਤਿਆਰ ਕੀਤੀ ਜਾ ਸਕੇ, ਕਿਉਂਕਿ ਬਿਨਾਂ ਫੌਜ ਤੋਂ ਜੰਗ ਨਹੀਂ ਜਿੱਤੇ ਜਾ ਸਕਦੇ, ਫੌਜ ਚਾਹੀਦੀ ਹੈ ਜੰਗ ਜਿੱਤਣ ਲਈ, ਤੇ ਫੌਜੀ ਤਾਕਤ ਜਿਹੜੀ ਆ ਗੁਰੂ ਸਾਹਿਬ ਦੀ ਕਲਾ ਤਾਂ ਨਾਲ ਵਰਤੇਗੀ, ਫੌਜ ਵੀ ਚਾਹੀਦੀ ਹੈ, ਇਸ ਕਰਕੇ ਸਿੰਘਾਂ ਨੂੰ ਹੁਣ ਸੱਦੇ ਭੇਜੇ ਜਾਣ ਤਾਂ ਜੋ ਸਾਡੇ ਨਾਲ ਆ ਰਲਣ।
ਹਾਏ ਕਰੈ ਜੋ ਗੁਰ ਕਯੋ ਕਾਜ,
ਜਿਹੜਾ ਕੰਮ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਰਨ ਵਾਸਤੇ ਕਿਹਾ ਹੈ ਉਹ ਕਾਰਜ ਆ ਕੇ ਸਾਰੇ ਸਿੰਘ ਨਾਲ ਰਲ ਕੇ ਕਰਨ।
ਫੇਰ ਲੈ ਸੋਈ ਭੂਮੈ ਰਾਜ,
ਤੇ ਫੇਰ ਇਹ ਧਰਤੀ ਦਾ ਰਾਜ ਇਹਨਾਂ ਸਿੰਘਾਂ ਨੇ ਹੀ ਪ੍ਰਾਪਤ ਕਰਨਾ, ਖਾਲਸੇ ਨੇ ਹੀ ਪ੍ਰਾਪਤ ਕਰਨਾ ਹੈ, ਇਹ ਧਰਤੀ ਦਾ ਰਾਜ ਖਾਲਸੇ ਕੋਲ ਹੀ ਹੋਵੇਗਾ।
ਤਬ ਬੰਦਾ ਆਏ ਬਾਂਗ ਬੜ,
ਤੋ ਬਾਬਾ ਬੰਦਾ ਸਿੰਘ ਜੀ ਚਲਦਿਆਂ ਚਲਦਿਆਂ ਬਾਂਗਰ ਦਾ ਜਿਹੜਾ ਇਲਾਕਾ ਜਿਹੜਾ ਕੈਂਥਲ ਦਾ ਇਸ ਪਾਸੇ ਨੂੰ, ਬਾਬਾ ਬੰਦਾ ਸਿੰਘ ਜੀ ਬਹਾਦਰ ਆ ਜੀਂਦ ਧਮਧਾਨ ਸਾਹਿਬ ਦਾ ਜਿਹੜਾ ਇਲਾਕਾ ਕੈਂਥਲ ਦਾ ਇਹਨੂੰ ਬਾਂਗਰ ਦਾ ਇਲਾਕਾ ਕਹਿੰਦੇ ਨੇ। ਤੋ ਬਾਬਾ ਬੰਦਾ ਸਿੰਘ ਜੀ ਉਧਰੋਂ ਰੋਹੇਲਖੰਡ ਤੋਂ ਚਲਦਿਆਂ ਚਲਦਿਆਂ ਮਥੁਰਾ ਆਦਿਕ ਤੋਂ ਹੁੰਦਿਆਂ ਹੋਇਆਂ ਇਸ ਪਾਸੇ ਆ ਪਹੁੰਚੇ ਹਨ, ਬਾਂਗਰ ਦੇ ਇਲਾਕੇ ਚ ਆ ਪਹੁੰਚੇ ਹਨ। ਉੱਥੇ ਇੱਕ ਮਸਲਾ ਅੜਿਆ ਹੋਇਆ ਸੀ, ਜਦੋਂ ਇੱਧਰ ਬਾਂਗਰ ਦੇ ਇਲਾਕੇ ਵਿੱਚ ਆਏ ਨਾ, ਕੈਂਥਲ ਤੇ ਕਰਨਾਲ ਦੇ ਆਸ ਪਾਸ ਦਾ ਜਿਹੜਾ ਇਲਾਕਾ, ਇੱਧਰ ਜਦੋਂ ਆਏ ਬਾਬਾ ਬੰਦਾ ਸਿੰਘ ਜੀ ਤੇ ਇੱਥੇ ਇੱਕ ਮਸਲਾ ਅੜਿਆ ਹੋਇਆ ਸੀ।
ਆਈ ਮਾਰਨ ਤਾਰ,
ਪਿੰਡ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਨੇ ਡੇਰਾ ਕੀਤਾ ਹੋਇਆ ਸੀ ਨਾ, ਉਸੇ ਪਿੰਡ ਨੂੰ ਮਾਰਨ ਵਾਸਤੇ ਇੱਕ ਤਾੜ ਨੇ ਆਉਣਾ ਸੀ, ਲਾਗੇ ਇੱਕ ਪਿੰਡ ਸੀ ਤਾੜਵੀਆਂ ਦਾ, ਉਹਨਾਂ ਤਾੜਵੀਆਂ ਨੇ ਆਖਿਆ ਕਿ ਅਸੀਂ ਹਮਲਾ ਕਰਕੇ ਪਿੰਡ ਉਜਾੜਨਾ, ਇਸ ਪਿੰਡ ਨੂੰ ਲੁੱਟਣਾ ਹੈ, ਉਸ ਪਿੰਡ ਜਿੱਥੇ ਬਾਬਾ ਜੀ ਨੇ ਡੇਰਾ ਕੀਤਾ ਹੋਇਆ ਸੀ ਉਸ ਪਿੰਡ ਨੂੰ ਤਾੜ ਨੇ ਆਉਣਾ ਸੀ ਲੁੱਟਣ ਵਾਸਤੇ।
ਸੁਣ ਲਿਓ ਪਿੰਡ ਹੁਣ ਹੁਣ ਉਜਾੜ,
ਪਿੰਡ ਵਾਸੀਆਂ ਨੇ ਸੁਣ ਲਿਆ ਕਿ ਸਾਡਾ ਪਿੰਡ ਉਹਨਾਂ ਤਾੜਵੀਆਂ ਨੇ ਉਜਾੜ ਦੇਣਾ, ਸਾਡੇ ਕੋਲ ਜੋ ਕੁਝ ਹੈ ਖੋਹ ਕੇ ਲੈ ਜਾਣਗੇ, ਲੁੱਟ ਕੇ ਲੈ ਜਾਣਗੇ। ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੇ ਗੱਲ ਪਹੁੰਚੀ ਵੀ ਜਿਹੜੇ ਪਿੰਡ ਅਸੀਂ ਡੇਰਾ ਕੀਤਾ, ਪਿੰਡ ਵਾਲੇ ਲੋਕ ਦੁਖੀ ਹੋ ਕੇ ਪਿੰਡ ਛੱਡ ਕੇ ਜਾਣ ਨੂੰ ਤਿਆਰ ਹੋ ਗਏ ਨੇ ਕਿ ਤਾੜਵੀਆਂ ਨੇ ਆ ਕੇ ਸਾਡਾ ਪਿੰਡ ਲੁੱਟਣਾ, ਤੇ ਪਿੰਡ ਛੱਡ ਕੇ ਜਾਣ ਨੂੰ ਚੱਲਣ ਵਾਸਤੇ ਤਿਆਰੀ ਕਰ ਰਹੇ ਨੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਜਦੋਂ ਇਹ ਗੱਲ ਸੁਣੀ,
ਬੰਦੇ ਦੇਖ ਪਈ ਬੋ ਧੀਰ,
ਬਾਬਾ ਬੰਦਾ ਸਿੰਘ ਜੀ ਨੇ ਉਹਨਾਂ ਪਿੰਡ ਵਾਸੀਆਂ ਨੂੰ ਧੀਰਗ ਦਿੱਤਾ, ਹੌਸਲਾ ਦਿੱਤਾ, ਬਈ ਭੱਜ ਜਾਣਾ ਮੁਸ਼ਕਲ ਵੇਖ ਕੇ ਇਹ ਸੂਰਮਿਆਂ ਦਾ ਕੰਮ ਨਹੀਂ ਹੁੰਦਾ, ਸੂਰਮਾ ਤਾਂ ਉਹ ਹੈ ਜਿਹੜਾ ਮੁਸ਼ਕਲ ਆਵੇ ਤੇ ਉਸ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰੇ। ਉਹਨਾਂ ਤਾੜਵੀਆਂ ਦੇ ਕਿਹੜਾ ਦੋ ਦੋ ਸਿਰ ਲੱਗੇ ਨੇ ਕਿ ਤੁਹਾਡਾ ਇੱਕ ਇੱਕ ਹੈ ਤੇ ਉਹਨਾਂ ਨੇ ਕੱਟ ਦੇਣਾ, ਵੀ ਉਹਨਾਂ ਦੇ ਦੋ ਦੋ ਨੇ ਵੀ ਉਹਨਾਂ ਦੇ ਕੱਟੇ ਨਹੀਂ ਜਾਣੇ, ਉਹ ਵੀ ਤੁਹਾਡੇ ਵਰਗੇ ਹੀ ਨੇ ਨਾ, ਵੀ ਤੁਸੀਂ ਇਹ ਪਿੰਡ ਛੱਡ ਕੇ ਦੌੜਨ ਦੀ ਬਜਾਏ ਉਹਨਾਂ ਦਾ ਡਟ ਕੇ ਮੁਕਾਬਲਾ ਕਿਉਂ ਨਹੀਂ ਕਰਦੇ। ਏਦਾਂ ਬਾਬਾ ਬੰਦਾ ਸਿੰਘ ਜੀ ਨੇ ਇਹਨਾਂ ਨੂੰ ਧੀਰਜ ਦਿੱਤਾ।
ਮੈਂ ਜਾਣਾ ਕਿਆ ਕਰਗ ਫਕੀਰ,
ਕਹਿੰਦੇ ਮੈਂ ਤੁਹਾਡੇ ਨਾਲ ਆ, ਤੁਸੀਂ ਫਿਕਰ ਨਾ ਕਰੋ, ਨਾ ਤਾੜਵੀਆਂ ਨੂੰ ਆਪਾਂ ਰਲ ਕੇ ਹਮਲਾ ਕਰਕੇ ਰੋਕਾਂਗੇ। ਪਰ ਪਿੰਡ ਵਾਲਿਆਂ ਦਾ ਨਿਸ਼ਚਾ ਨਹੀਂ ਬਣਿਆ, ਉਹਨਾਂ ਆਖਿਆ ਫਕੀਰ ਜਿਹਾ ਬੰਦਾ ਇਹਨੇ ਕੀ ਕਰਨਾ, ਵੀ ਇਹ ਤਾਂ ਫਕੀਰ ਜਿਹਾ ਆਦਮੀ, ਉਹ ਤਾੜਵੀ ਨੇ, ਲੁਟੇਰੇ ਨੇ, ਰਾਹ ਮਾਰ ਨੇ, ਇਹ ਫਕੀਰ ਨੇ ਉਹਨਾਂ ਦਾ ਕੀ ਵਿਗਾੜਨਾ ਹੈ।
ਤੀਵੀ ਮਰਦ ਬੋ ਝਾੜੀ ਬੜੇ,
ਜਿੰਨੇ ਉਸ ਪਿੰਡ ਦੇ ਤੀਵੀਆਂ ਇਸਤਰੀਆਂ ਮਰਦ ਸਨ ਉਹ ਪਿੰਡ ਛੱਡ ਕੇ ਬਾਹਰ ਜਿਹੜੇ ਝਾੜ ਜੰਗਲ ਸੀ ਉਹਨਾਂ ਵਿੱਚ ਜਾ ਲੁੱਕੇ, ਨੇੜੇ ਤੇੜੇ ਜਿਹੜੇ ਜੰਗਲ ਸੀ ਉਹਨਾਂ ਵਿੱਚ ਜਾ ਕੇ ਲੁੱਕ ਗਏ, ਵੀ ਚਲੋ ਆਪਣੀਆਂ ਜਾਨਾਂ ਤਾਂ ਬਚਾਈਏ, ਵੀ ਤਾੜਵੀਆਂ ਨੇ ਤਾਂ ਜਾਨ ਵੀ ਨਹੀਂ ਬਖਸ਼ਣੀ। ਇਸ ਕਰਕੇ ਉਹ ਜਿੰਨੀਆਂ ਤੀਵੀਆਂ ਜਿੰਨੇ ਔਰਤਾਂ ਮਰਦ ਸਨ ਉਹ ਸਾਰੇ ਉਹ ਜਗ੍ਹਾ ਛੱਡ ਕੇ ਨਗਰ ਛੱਡ ਕੇ ਝਾੜਾਂ ਵਿੱਚ ਜਾ ਵੜੇ।
ਰਹੇ ਬੰਦੇ ਪੈਥਕੀ ਖੜੇ,
ਰਹਿ ਗਏ ਕੱਲੇ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਨਾਲ ਜਿਹੜੇ ਕੁਝ ਕੁ ਸਿੰਘ ਸਨ ਉਹੀ ਰਹਿ ਗਏ ਉੱਥੇ ਖਲੋਤੇ, ਉਹ ਨਹੀਂ ਗਏ, ਬਾਕੀ ਸਾਰੇ ਪਿੰਡ ਵਾਲੇ ਚਲੇ ਗਏ ਪਿੰਡ ਖਾਲੀ ਕਰਕੇ।
ਦੋਹੇਰਾ ਬੰਦੇ ਕੇ ਮੁੱਖ ਕਹਿਣ ਕੇ ਓਏ ਕਬ ਕਰਾਂ ਪ੍ਰਤੀਤ।
ਬਾਬਾ ਬੰਦਾ ਸਿੰਘ ਜੀ ਦੇ ਕਹਿਣ ਦੇ ਉੱਤੇ ਉਹ ਕਿੱਥੇ ਭਰੋਸਾ ਕਰਦੇ ਸੀ। ਬਾਬਾ ਜੀ ਨੇ ਬਥੇਰਾ ਸਮਝਾਇਆ ਵੀ ਨਾ ਛੱਡੋ ਪਿੰਡ, ਅਸੀਂ ਬੈਠੇ ਹਾਂ ਤੁਹਾਡੀ ਰਾਖੀ ਕਰਾਂਗੇ, ਤੁਸੀਂ ਨਾ ਲੜੋ, ਪਿੰਡ ਛੱਡ ਕੇ ਨਾ ਜਾਓ, ਅਸੀਂ ਆਪੇ ਤੁਹਾਡੀ ਰਾਖੀ ਕਰਾਂਗੇ, ਤੁਸੀਂ ਸਾਡੀ ਸ਼ਰਨ ਪਾਓ। ਪਰ ਉਹ ਪਿੰਡ ਵਾਲੇ ਬਾਬਾ ਜੀ ਦੇ ਕਹਿਣ ਤੇ ਕਿੱਥੇ ਭਰੋਸਾ ਕਰਦੇ ਸਨ।
ਉਹ ਬੰਦਾ ਉਰੇ ਠੱਠੀ ਮਦ ਸੁਪਨੇ ਚੀਤ।
ਬਾਬਾ ਜੀ ਨੇ ਉਸ ਵੇਲੇ ਆਪਣੇ ਮਨ ਚ ਹੋਰ ਹੀ ਫਿਰ ਚਿਤਵਨੀ ਚੇਤੀ ਹੋਰ ਹੀ ਵਿਚਾਰ ਕੀਤੀ ਕਿ ਇਹਨਾਂ ਅੰਦਰ ਵੀ ਭਰੋਸਾ ਬਣ ਜਾਏ ਪੰਥ ਦੇ ਪ੍ਰਤੀ, ਖਾਲਸੇ ਦੇ ਪ੍ਰਤੀ, ਔਰ ਇਹ ਵੀ ਸੂਰਮੇ ਬਣ ਕੇ ਮੁਸ਼ਕਲ ਦਾ ਮੁਕਾਬਲਾ ਕਰ ਸਕਣ, ਏਦਾਂ ਦੇ ਇਹਨਾਂ ਵਾਸਤੇ ਕੋਈ ਕੰਮ ਕਰੀਏ।
ਪਈ ਪਕੜ ਪੈਂਚ ਬੰਦੇ ਨੇ ਲਏ।
ਬਾਬਾ ਜੀ ਨੇ ਕੀ ਕੀਤਾ, ਉਹ ਪਿੰਡ ਦੇ ਜਿੰਨੇ ਪੰਚ ਸੀ ਨਾ ਮੁਖੀ ਲੋਕ, ਉਹ ਜਿੰਨੇ ਮੁਖੀਏ ਸੀ ਉਹ ਬਾਬਾ ਜੀ ਨੇ ਫੜ ਲਏ।
ਕੋਠੇ ਕੇ ਮਦ ਸਭ ਅੜੇ।
ਇੱਕ ਵੱਡਾ ਸਾਰਾ ਕੋਠਾ ਸੀ, ਉਸ ਕੋਠੇ ਵਿੱਚ ਉਹਨਾਂ ਨੂੰ ਬੰਦ ਕਰ ਦਿੱਤਾ। ਉਹ ਕਹਿੰਦੇ ਸਾਨੂੰ ਛੱਡੋ, ਕਹਿੰਦੇ ਨਾ ਬਈ ਇੱਥੇ ਰਹੋ, ਤੁਸੀਂ ਬਾਕੀਆਂ ਨੂੰ ਜਾਣ ਦਿਓ, ਤੁਸੀਂ ਮੁਖੀ ਹੋ ਪਿੰਡ ਦੇ, ਤੁਹਾਡਾ ਫਰਜ਼ ਬਣਦਾ, ਪਿੰਡ ਵਾਲਿਆਂ ਨੇ ਤੁਹਾਨੂੰ ਚੁਣਿਆ, ਤੁਹਾਨੂੰ ਪੰਚ ਬਣਾਇਆ ਆਪਣੇ ਪਿੰਡ ਦਾ, ਤੇ ਤੁਹਾਡਾ ਫਰਜ਼ ਬਣਦਾ ਵੀ ਪਿੰਡ ਦੀ ਰਾਖੀ ਕਰਨੀ, ਤੇ ਤੁਸੀਂ ਵੀ ਉਹਨਾਂ ਦੇ ਨਾਲ ਦੌੜੇ ਜਾਂਦੇ ਜੇ, ਕਾਹਦੇ ਤੁਸੀਂ ਪੰਚ ਬਣੇ ਹੋ। ਬਾਬਾ ਜੀ ਨੇ ਫੜ ਲਿਆ, ਕਹਿੰਦੇ ਵੀ ਜੇ ਮਰਨਗੇ ਤੁਸੀਂ ਤਾਂ ਮਰੋ ਪਹਿਲਾਂ ਮੂਹਰੇ ਹੋ ਕੇ। ਪੰਚ ਆਗੂ ਦਾ ਮਤਲਬ ਇਹ ਹੁੰਦਾ ਵੀ ਉਹ ਪਰਜਾ ਨੂੰ ਅੱਗੇ ਕਰਕੇ ਨਾ ਮਰਵਾਏ, ਜੇ ਪਰਜਾ ਦੇ ਉੱਤੇ ਔਖਾ ਸਮਾਂ ਆਉਂਦਾ ਤੇ ਪਹਿਲਾਂ ਅੱਗੇ ਹੋ ਕੇ ਆਪ ਛਾਤੀ ਤੇ ਗੋਲੀ ਖਾਵੇ, ਤੇ ਤੁਸੀਂ ਪਿੰਡ ਵਾਲਿਆਂ ਤੋਂ ਪਹਿਲਾਂ ਦੌੜ ਕੇ ਚੱਲੇ ਜੇ। ਉਹ ਜਿੰਨੇ ਪੰਚ ਸੀ ਬਾਬਾ ਜੀ ਨੇ ਫੜ ਕੇ ਇੱਕ ਕੋਠਾ ਸੀ ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਡੱਕ ਦਿੱਤਾ।
ਤੋਲੋ ਤਾੜ ਪਿੰਡ ਆਏ ਵੜੇ।
ਇਹਨੂੰ ਉਹ ਜਿਹੜੀ ਤਾੜ ਸੀ ਨਾ ਉਹ ਤਾੜ ਪਿੰਡ ਵਿੱਚ ਆ ਪਹੁੰਚੀ।
ਬੰਦੇ ਵੱਲ ਸਭ ਦੇਖਿਆ ਖੜੇ।
ਤਾੜਾਂ ਨੇ ਵੇਖਿਆ ਵੀ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲ ਤੱਕਿਆ।
ਉੱਠ ਬੰਦੇ ਕਈ ਮਾਰੋ ਤਾੜ।
ਬਾਬਾ ਜੀ ਦੇ ਨਾਲ ਜਿੰਨੇ ਸਿੰਘ ਸਨ ਬਾਬਾ ਜੀ ਨੇ ਸੰਬੋਧਨ ਕਰਕੇ ਖਾਲਸੇ ਨੂੰ, ਖਾਲਸਾ ਜੀ ਇਸ ਤਾੜ ਨੂੰ ਫੜੋ ਤੇ ਇਸ ਤਾੜ ਨੂੰ ਪਕੜ ਕੇ ਮਾਰੋ।
ਮਾਰਨ ਆਏ ਤਿਨੈ ਲਿਓ ਮਾਰ।
ਮਾਰਨ ਆਏ ਨੇ ਨਾ, ਚੜ ਕੇ ਆਏ ਨੇ, ਜ਼ੁਲਮ ਕਰਨ ਵਾਸਤੇ ਆਏ ਨੇ, ਤੇ ਖਾਲਸੇ ਨੇ ਜਿਹੜੀ ਤੇਗ ਗਾਤਰੇ ਪਾਈ ਆ ਜ਼ੁਲਮ ਨੂੰ ਰੋਕਣ ਵਾਸਤੇ ਪਾਈ ਹੈ, ਜ਼ਾਲਮ ਦੇ ਪੈਰ ਵੱਢਣ ਵਾਸਤੇ ਪਾਈ ਹੈ ਕਿ ਉਹ ਆਪਣੇ ਪੈਰ ਪੁੱਟ ਕੇ ਅੱਗੇ ਨਾ ਵੱਧ ਕੇ ਆ ਸਕੇ। ਜ਼ੁਲਮ ਦੇ ਖਾਤਮੇ ਵਾਸਤੇ ਗਾਤਰੇ ਸ਼ਸਤਰ ਧਾਰਨ ਕੀਤੇ ਨੇ ਖਾਲਸੇ ਨੇ। ਇਸ ਕਰਕੇ ਖਾਲਸਾ ਜੀ ਤੁਸੀਂ ਹੁਣ ਸ਼ਸਤਰ ਧਾਰਨ ਕਰਕੇ ਨਾ ਪਾਪੀਆਂ ਨੂੰ ਜਰਵਾਣਿਆਂ ਨੂੰ ਸੋਧਾ ਲਾਓ।
ਯੋ ਸੁਨ ਸਿੰਘਨ ਹੱਲਾ ਕੀਓ।
ਬਾਬਾ ਜੀ ਦਾ ਇਹ ਬਚਨ ਸੁਣ ਕੇ ਸੰਘਾਂ ਨੇ ਉਸੇ ਵਕਤ ਹੱਲਾ ਕੀਤਾ।
ਪਕੜ ਸਰਦਾਰ ਧਾਰ ਕੋ ਲਿਓ।
ਅੱਗੇ ਧਾੜ ਦਾ ਕੀ, ਇਹਨਾਂ ਨੇ ਕੀ ਰੁਕ ਕੇ ਮੁਕਾਬਲਾ ਕਰਨਾ ਸੀ, ਜਿਹਨਾਂ ਅੱਗੇ ਸੱਤ ਸੱਤ ਫੁੱਟੇ ਪਠਾਨ ਤੇ ਗਿਲਜੇ ਅੱਗੇ ਲੱਗ ਕੇ ਭੱਜ ਪੈਂਦੇ ਸੀ, ਉਹਨਾਂ ਦੇ ਸਾਹਮਣੇ ਧਾੜ ਨੇ ਕੀ ਖਲੋਣਾ ਸੀ। ਸਿੰਘਾਂ ਨੇ ਕਿਹਾ ਵੀ ਪਹਿਲਾਂ ਇਹਨਾਂ ਦਾ ਮੁਖੀਆ ਫੜੋ। ਉਹ ਜਿਹੜੀ ਧਾੜ ਦਾ ਉਹਨਾਂ ਦਾ ਸਰਦਾਰ ਸੀ ਨਾ ਧਾੜਵੀਆਂ ਦਾ, ਸਿੰਘਾਂ ਨੇ ਜਾ ਕੇ ਪਹਿਲਾਂ ਉਹਦੀਆਂ ਮੁਸ਼ਕਾਂ ਬੰਨੀਆਂ, ਇਹਨਾਂ ਦਾ ਜਿਹੜਾ ਧਾੜਵੀਆਂ ਦਾ ਸਰਦਾਰ ਸੀ ਉਹ ਫੜਿਆ।
ਉਹ ਜੋ ਉਸੇ ਛੱਡਾ ਉਹਨੂੰ
ਕਾਬੂ ਕਰਕੇ ਆਪਣੇ ਵੱਲ ਲੈ ਆਏ। ਹੁਣ ਉਹ ਧਾੜਵੀ ਵਿੱਚ ਆਇਆ ਕਰਨ ਹੱਲਾ ਕਰਕੇ ਵੀ ਆਪਣਾ ਸਰਦਾਰ ਛੁਡਾ ਕੇ ਲੈ ਕੇ ਜਾਣਾ, ਜਿਹੜਾ ਉਸ ਧਾੜਵੀ ਜਿਹੜਾ ਵੀ ਧਾੜਵੀ ਆਪਣੇ ਉਸ ਸਰਦਾਰ ਨੂੰ ਛਡਾਉਣ ਆਉਂਦਾ ਹੈ
ਸੋ ਹੁਆ ਆਪ ਫਸ ਜਾਵੇ।
ਸਿੰਘਾਂ ਨੇ ਇਹੋ ਜਿਹਾ ਉੱਥੇ ਇੱਕ ਕੋਠਾ ਬਣਾਇਆ ਵੀ ਉਹ ਛਡਾਉਣ ਆਉਂਦੇ ਨੇ ਆਪਣੇ ਸਰਦਾਰ ਨੂੰ, ਜਿਹੜਾ ਛਡਾਉਣ ਆਉਂਦਾ ਫੜ ਕੇ ਸਿੰਘ ਉਹਨੂੰ ਵੀ ਨਾਲ ਹੀ ਡੱਕ ਦਿੰਦੇ ਨੇ, ਜਿਹੜਾ ਆਉਂਦਾ ਉਹਨੂੰ ਵੀ ਫੜ ਕੇ ਨਾਲ ਹੀ ਡੱਕ ਦਿੰਦੇ ਹਨ।
ਕੋਈ ਮਾਰੇ ਸੇਲੇ ਤਲਵਾਰ।
ਅੱਗੋਂ ਸੇਲੇ ਮਾਰਦੇ ਨੇ, ਤਲਵਾਰਾਂ ਮਾਰਦੇ ਨੇ।
ਭੀਮਨ ਸੰਘ ਸਿੰਘ ਲੇਵੇ ਮਾਰ।
ਸਿੰਘ ਆਪਣੇ ਗਾਤਰੋਂ ਕਿਰਪਾਨਾਂ ਵੀ ਨਹੀਂ ਕੱਢਦੇ, ਜਿਹੜੇ ਪੱਥਰ ਪਏ ਢੀਮਾਂ ਪਈਆਂ ਉਹ ਹੀ ਚੁੱਕ ਚੁੱਕ ਕੇ ਮਾਰ ਦਿੰਦੇ ਵੀ ਇਹਨਾਂ ਨਾਲ ਸ਼ਸਤਰਾਂ ਨਾਲ ਕੀ ਲੜਨਾ, ਇਹ ਕੀ ਮੁਕਾਬਲਾ ਕਰਨਗੇ ਸਾਡਾ ਸ਼ਸਤਰਾਂ ਦੇ ਸਾਹਮਣੇ। ਤੇ ਸਿੰਘ ਜਿਹੜੇ ਉੱਠੇ ਤੇ ਇੱਟਾਂ ਪਈਆਂ, ਢੀਮ ਪਏ, ਪੱਥਰ ਪਏ, ਉਹ ਮਾਰ ਮਾਰ ਕੇ ਇਹਨਾਂ ਨੂੰ ਮਾਰ ਲੈਂਦੇ ਨੇ।
ਐਸੀ ਚੰਬਾ ਹੂਆ ਭਇਆ ਉਨਕੇ ਸ਼ਸਤਰ ਨਾਏ ਚੁਭਿਆ।
ਇਹੋ ਜਿਹਾ ਚੰਬਾ ਵਰਤਿਆ ਕਿ ਉਹਨਾਂ ਦੇ ਜਿਹੜੇ ਚਲਾਏ ਹੋਏ ਸ਼ਸਤਰ ਸਨ ਉਹ ਸਿੰਘਾਂ ਦੇ ਇੱਕ ਵੀ ਵਾਲ ਵੀ ਕਿਸੇ ਸਿੰਘ ਦਾ ਵਿੰਗਾ ਨਹੀਂ ਹੋ ਸਕਿਆ।
ਤੋ ਪਿੰਡ ਲੋਕਨ ਲੀਨੋ ਜਾਚ ਹੈ ਬੰਦੇ ਮੈਂ ਬਰਕਤ ਸਾਚ।
ਪਿੰਡ ਦੇ ਲੋਕ ਵੇਖ ਰਹੇ ਸੀ ਲੁੱਕੇ ਛੁਪੇ ਆਲੇ ਦੁਆਲੇ, ਉਹਨਾਂ ਵੇਖਿਆ ਵੀ ਇਹ ਜਿਹੜਾ ਬੰਦਾ ਹੈ, ਇਹ ਜਿਹੜਾ ਫਕੀਰ ਹੈ, ਇਹ ਤਾਂ ਕੋਈ ਅਜਬਤੀ ਫਕੀਰ ਲੱਗਦਾ, ਵੀ ਇਹਦੇ ਨਾਲ ਦੇ ਸਾਥੀ ਹਥਿਆਰ ਵੀ ਨਹੀਂ ਚੁੱਕ ਰਹੇ। ਉਹਨਾਂ ਲੋਕਾਂ ਦਾ ਮਨੋਬਲ ਵਧਾਉਣਾ ਸੀ ਨਾ, ਵੀ ਇਹਨਾਂ ਨੂੰ ਤਾਂ ਸ਼ਸਤਰ ਵੀ ਨਹੀਂ ਚੁੱਕਣੇ ਪਏ ਤੇ ਇੱਟਾਂ ਪੱਥਰਾਂ ਨਾਲ ਹੀ ਧਾੜ ਵੀ ਮਾਰ ਦਿੱਤੇ ਨੇ। ਉਹ ਧਾੜ ਵੀ ਕਿਰਪਾਨਾਂ ਲੈ ਕੇ ਨੇਜੇ ਬਰਛੇ ਲੈ ਕੇ ਆਏ ਨੇ, ਇੱਟਾਂ ਨਾਲ ਹੀ ਮਾਰੀ ਜਾਂਦੇ ਨੇ ਉਹਨਾਂ ਨੂੰ। ਉਹਨਾਂ ਦਾ ਹੋਰ ਮਨੋਬਲ ਜਿਹੜਾ ਵੇਖ ਕੇ ਵੱਧ ਗਿਆ।
ਤਬ ਉਹਨ ਲੋਕਨ ਸ਼ਸਤਰ ਸੰਭਾਰੇ ਲੈ ਧਾੜ ਵੀ ਉਨ ਬੋ ਮਾਰੇ।
ਬਾਬਾ ਬੰਦਾ ਸਿੰਘ ਜੀ ਚਾਹੁੰਦੇ ਸਨ ਉਹਨਾਂ ਪਿੰਡ ਵਾਲਿਆਂ ਅੰਦਰ ਵੀਰ ਰਸ ਭਰਨਾ, ਆਪਣੀ ਸਵੈ ਰਾਖੀ ਕਰਨ ਦੀ ਉਹਨਾਂ ਅੰਦਰ ਜਜ਼ਬਾ ਭਰਨਾ। ਕਹਿੰਦੇ ਉਹਨਾਂ ਨੇ ਉਸੇ ਵਕਤ ਸ਼ਸਤਰ ਚੁੱਕੇ, ਹਥਿਆਰ ਚੁੱਕੇ, ਉਹ ਪਿੰਡ ਵਾਲੇ ਆਪ ਆਣ ਪਏ ਫਿਰ ਉਹਨਾਂ ਤਾੜਵੀਆਂ ਤੇ ਹਮਲਾ ਕਰਕੇ।
ਉੱਤੇ ਪੰਚ ਜੋ ਕੈਦ ਕਰੇ,
ਜਿਹੜੇ ਪੰਚ ਬਾਬਾ ਜੀ ਨੇ ਕੈਦ ਕੀਤੇ ਹੋਏ ਸੀ ਪਿੰਡ ਦੇ,
ਛੋਟ ਗਏ ਤੇ ਉਨ ਬੋ ਫਰੇ।
ਉਹ ਜਿਹੜੇ ਛੱਡੇ ਬਾਬਾ ਜੀ ਨੇ ਆਖਿਆ ਉਹਨੇ ਪੰਚ ਵੀ ਕੱਢ ਦਿਓ ਬਾਹਰ, ਉਹ ਪੰਚ ਵੀ ਕੱਢ ਦਿੱਤੇ, ਉਹਨਾਂ ਵੀ ਹਥਿਆਰ ਧੂ ਲਏ, ਫੜ ਫੜ ਕੇ ਉਹਨਾਂ ਤਾੜਵੀਆਂ ਨੂੰ ਕੁੱਟਣ ਲੱਗੇ।
ਦੋਹੇਰਾ ਕਿਚ ਪਕੜ ਕਿਚ ਮਰ ਗਏ ਕਿਚ ਸ਼ਸਤਰ ਗਏ ਖੁਆਏ।
ਤਾਂ ਕਈ ਫੜੇ ਗਏ, ਕਈ ਤਾਂ ਬੰਨ ਲਏ, ਕਈ ਮਾਰੇ ਗਏ ਉਹਨਾਂ ਵਿੱਚੋਂ ਤਾੜਵੀ, ਤੇ ਕਈ ਜਿਹੜੇ ਸਨ ਉਹ ਛੱਡ ਕੇ ਸ਼ਸਤਰ ਖੁਆ ਕੇ ਆਪਣਾ ਸਭ ਕੁਝ ਖੁਆ ਕੇ ਦੌੜ ਗਏ।
ਸਭ ਬੰਦਾ ਫਿਰਿਓ ਕਹੋ ਚੱਲ ਮਾਰੋ ਉਸੇ ਗਿਰਾਏ।
ਉਹਨਾਂ ਦਾ ਪਿੰਡ ਵੀ ਕੁਝ ਦੂਰੀ ਤੇ ਸੀ ਤਾੜਵੀਆਂ ਦਾ, ਤੇ ਬਾਬਾ ਜੀ ਨੇ ਪਿੰਡ ਵਾਲਿਆਂ ਨੂੰ ਆਖਿਆ, ਨਾਲਦਿਆਂ ਨੂੰ ਆਖਿਆ, ਬਈ ਸਿੰਘੋ, ਖਾਲਸੇ ਨੂੰ ਵੀ ਆਖਿਆ ਵੀ ਹੁਣ ਇਹਨਾਂ ਤਾੜਵੀਆਂ ਨੂੰ ਸਜ਼ਾ ਦੇਣ ਦਾ ਸਮਾਂ ਆ ਗਿਆ, ਵੀ ਇਹ ਤੁਹਾਡਾ ਪਿੰਡ ਲੁੱਟਣ ਆਏ ਸੀ, ਹੁਣ ਤੁਸੀਂ ਚੱਲ ਕੇ ਇਹਨਾਂ ਦਾ ਪਿੰਡ ਉਜਾੜੋ ਤਾਂ ਜੋ ਅੱਗੇ ਤੋਂ ਇਹਨਾਂ ਨੂੰ ਕੰਨ ਹੋ ਜਾਣ, ਤਾਂ ਜੋ ਦੁਬਾਰਾ ਇੱਦਾਂ ਦਾ ਦੁਸ਼ਕਰਮ ਕਰਨ ਦੀ ਇਹਨਾਂ ਅੰਦਰ ਜੁਰਤ ਪੈਦਾ ਨਾ ਹੋ ਸਕੇ। ਉਹਨਾਂ ਪਿੰਡ ਵਾਲਿਆਂ ਅੰਦਰ ਵੀਰ ਰਸ ਭਰ ਕੇ ਜਿਵੇਂ ਉਹਨਾਂ ਤਾੜਵੀਆਂ ਦੇ ਪਿੰਡ ਦੇ ਉੱਤੇ ਫਿਰ ਖਾਲਸੇ ਨੇ ਤੇ ਪਿੰਡ ਵਾਲਿਆਂ ਨੇ ਰਲ ਕੇ ਹੱਲਾ ਬੋਲਿਆ ਔਰ ਇਹਨਾਂ ਨੂੰ ਸਜ਼ਾ ਦਿੱਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।